गुरु साहिब जीओ तन वाहे गुरु साहिब कामी क्रोधी चातुरी बाजी गर्ग काम निंदा करते जन्म शिरानो कबहू ना सिमर्यो राम जेता समुंद सागर नीर भरिया तेते अवगुण हमारे दया करो किछ मेर उपावो डूब दे पत्थर तारे जियड़ा अग्न बराबर तप भीतर वगै काती परणवत नानक हुक्म पछाणै सुख होवै दिन राती जियड़ा अग्न बराबर तप भीतर वगै काती परणवत नानक हुक्म पछाणै सुख होवै दिन राती सतनाम धन वाहे गुरु साहिब जीओ एक ओंकार सतनाम करता पुरख निर्भौ निर्वैर अकाल मूरत अजूनी सैपं गुर प्रसाद जप आद सच जुगाद सच खै पी सच नानक खुशी पी सच सोचै सोच ना हो वही जे सोची लख वार चुपै चुप ना होवाई जे लाए रहा लिवतार भुखिया भुख ना उतरी जे बन्ना पुरियां पार सैस सियाण पां लख हो है ता इक ना चले नाल किव सचियारा हुई है किव कूड़ा टुटे पाल हुक्म रजाई चलना नानक लिखिया नाल किव सचियारा हुई है किव कूड़ै टुटै पाल, हुकम रजाई चलना नानक लिखिया नाल। वाहिगुरु जी का खालसा, वाहिगुरु जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुबाए मान खोए बैठे गुरु सवारे सतसंगी जनों, उस अकाल पुरख वाहिगुरु जी दी प्रेरणा दा सदका धन गुरु नानक साहिब जी दी मेहर दा सदका आपां नूं हजूर दे पवित्र चरण शरण विच बैठ के इलाही गुरबाणी दे कीर्तन दा सतगुरु की रबी बाणी दी विचार दा सुभाग प्राप्त हुंदा है। धन गुरु नानक साहिब सच्चे पिता जी महाराज जिन्हां दे पावन पवित्र बचना दी विचार सतगुरु दी मेहरामत नाल ही आपां पिछले कुछ दिनां तों करदे आ रहे हां। मूल मंत्र जो गुरु ग्रंथ साहिब जी दा मूल आधार है सारी बाणी दा, मूल मंत्र जो सिखी दा आधार है, जो मनुख दे जुड़न दी एक प्रेरणा स्वरूप ते मूल मंत्र, इस दी विचार आपां कर चुके हैं। साध संगत, अज आप जी ने जपजी साहिब जी दी इलाही बाणी दे विचों पहली पौड़ी दा पाठ श्रवण कीता है। आओ हजूर दे इन्हां पावन पवित्र बचना विचों जितनी कु सतगुरु जी प्रेरणा सूझ बख्शनगे उन्ने कु पवित्र बचना दी पंक्तियां दी विचार आपां करांगे। करो कृपा, धन गुरु नानक साहिब मेहर करन, अपने बचना दी विचार मेरे सतगुरु आप ही कृपा करके करा लवो। अंदर नू एकाग्रता टिकाओ बख्शो, सतगुरु गुरु ग्रंथ साहिब कृपा करन, आप समूह माई भाई कृपा करके आशीष बख्शो। बड़े प्यार अदब नाल कोई भी रचना हजूर दे इस नाम तो वांझी ना रहे, प्यार अदब नाल उच्चारण करो जी। सतनाम श्री वाहे गुरु जी, करो कृपा गुरु सवारियो, फिर उच्चारण करो जी। सतनाम श्री वाहे गुरु जी। सतगुरु गुरु नानक साहिब जी महाराज जी ने जपजी साहिब जी दी इस पावन पवित्र बाणी दी पहली पौड़ी दे अंदर जो सानू उपदेश दृढ़ कराया है कि मनुख ने अपने आप नू सच्यार बनाना है तां जो उस पवित्रता दे सोमे उस सुचमता दे घर वाहिगुरु जी दे चरणा नाल जुड़ सके। ते हजूर ने बचन भी कीता, कहन लगे तेरे सच्यार ना होण दा सिर्फ इको कारण है कि तेरे ते परमेश्वर दे दरमियान जां वाहिगुरु ते तेरे दरमियान इक पाल है। पाल दा अर्थ कंध कीता है विद्वान सजना ने, पाल दा अर्थ पर्दा भी कीता है। तेरे ते प्रभु दे दरमियान एक पर्दा है, ओ वे कूड़ दा झूठ दा, झूठ दी पाल कूड़ दा पर्दा, ए खोमे दा एक पर्दा तैनू सच्यार नहीं होण देंदा। ते सतगुरु अज एही सवाल पै करदे ने कि हर एक मनुख दे जीवन दा سب تو پہلا جڑا پڑھائے جا ایوں کہہ لو سب تو پہلا جے مالک دے چرنہ نل جڑنا ہے تے اکوئی سوال اٹھے گا میرے مالک جی کیو سچیارا ہوئی ہے کیو کوڑا ٹوٹا ہے پال کیویں اسی سچیار ہوئیے ہے مالک تیرے تے درمیان جیڑی ساڈے ایک کوڑ دی کاندھ ہے وہ کس ڈنگ طریقے دے نال ٹوٹے گی تے حضور کہندے نے لوکاں نے جتن کیتے کہ اندر نو کوڑ تو خلاص کران دے لئی اندر تو کوڑ نو بچان واسطے پر صاحب کہندے نے جیڑے یتنا نہ لوگ اندر نو سچیاں کرنا چاہندے سن انہاں طریقیاں دے نال اندر سچا نہیں ہویا سیانے ودوان تاں یہی کہندے نے کہ جب جی صاحب جی دی ساری بانی جیڑی ہے وہ اسے پنکتی دی ویاکھی کر دی پئی ہے کہ کیو سچیارا ہوئی ہے کیو کوڑا ہے ٹوٹا ہے پال گرمک پیارے جپن والے کہندے نے اصل وچ سارے گرو گرنتھ صاحب دی بانی ہی یہی پریرنا یہی سانو دس دی پئی ہے کہ آپاں کوڑ دے پردے نو توڑ کے سچیار کیویں ہونا ست گرو گرو گرنتھ صاحب دی بانی وچ گرو ارجن صاحب جی دا ایک پوتر بچن آؤں میں پہلا صرف اینی کو ارض کر لگا وہ پڑھتا کد ہے جڑا سانو مالک نال مل نہیں دے رہا سورٹ راگ وچ بچن آؤں صاحب آپ ہی سوال کرتے نے ہے ماں پتہ نہیں کی کارنے کہ وہ پیارا پرمیشور جدو وسر جاندا ہے وہ بھول جاندا ہے اندر نو دکھ لگدا ہے تے کیوں میرا مالک مینوں بھلدا ہے دیکھ ماں جویں مالک پتی کسے جیو استری دا پتی پردیش گیا ہوئے تے پراتن سمے او مکان دی چھتے چڑھ کے دیکھ دیے اس دے راہ نوں میں بھی اپنے مالک دا راہ پئی تک نہیں ہاں پر کی کارن اے وچھوڑا کیوں میں تے اگو اتر ملیا سی تیے ستگرو دے سمجھان دا ایک طریقہ ہے کہن لگے بچیے مالک کتے دور نہیں گیا او دا نواس تا تیرے اندر ہے صرف ایک ہومے دا پتلا جیا پڑدا ہی تے اینا پتلا جویں تتلی دا کھمب ہوندا ہے اینا باریک پڑدا ہے بس ایسے پردے نے تیرے مالک تو تینوں وچھوڑ کے تینوں کوڑ بھی سٹیا ہویا ہے تاں ہی تاں تو سچیار نہیں ہو رہی حضور دی بانی وچ بچن ہوندا ہے صاحب کہندے نے کیوں بسرا ہے اے لال پیارو سوال کردے نے کہ ماں میرا مالک کیوں بسردا ہے کیوں مینوں بھلدا ہے میرا پرمیشور سرب گنا سکھ دایو یہ بھی پتا ہے کہ وہ سارے گنا دا مالک ہے سکھ دین والا ہے کیوں بسرا ہے اے لال پیارو سرب گنا سکھ دایو تے گرو ارجن صاحب کہندے نے مندر چڑھ کے پنتھ نہارو مندر دا ارتھ ہے کوٹھا گھر مکان دی چھت تے چڑھ کے میں رستہ دیکھنی ہاں مندن چر کے پنتھ نہاروں کہن لگے مینوں دسو اے کیوں پیا بھلدا پیا کیوں بسرا اے لال پیارو سرب گنا سکھ دایو مندر چر کے پنتھ نہارو نین نیر پر آیو نیترا وچ جالے تے اگو اتر ملیا ہوں ہوں پیت پیو ہے بیچو آ خومے دا ایک پردئی اے خومے دی ایک دیواری اے خومے دی ایک کاندھی اے خومے دے صرف ایک تیرے تے پربھو دے درمیان اول ہے خوں ہوں پیت پیو ہے بیچو سنت دیش نکٹایو پان بیری کے پات پار دو بن پیکھے دور آیو آئی بس ایک خومے دا پردا ہے جننے مالک تو سانو وچھوڑیا ہوئے میں میری دی وکری خون دے دھیان دینا ستگرو گرو نانک صاحب اج بچن کردے نے کہ لوگاں نے یتن بہت کیتے نے کہ کسے طریقے نال اندر سچا ہو جائے اندر پوتر ہو جائے تے صاحب کہن لگے پلیو جیڑے تسی سادن اختیار کیتے نے اینا طریقیاں نال کدی اندر سچا نہیں ہویا میں دو پنگتیاں دی صرف آپ نال وچار سانجی کرنی ہے پہلا بچن تا ایوے سوچا ہے سوچ نہ ہو وئی جے سوچی لکھ وار تے دوسرا بچن چپ ہے چپ نہ ہو وئی جے لائے رہا لیو تار ہن سوچا دے ارتھ ودوانا نے وکھ وکھ کیتے نے ویسے اس پوڑی دے اندر ستگرو نے چار انہاں طریقیاں دا ذکر کیتا ہے جڑے لوکاں نے اپنائے نے کوئی اندر نو سچیاں کر لئی تیرتھاں تے اشنان کردا ہے پنڈے نو تو رہے ہے کوئی اندر نو سچیاں کرن واسطے ਕੋਸ਼ਿਸ਼ ਕਰਦਾ ਮੈਂ ਚੁੱਪ ਕਰਕੇ ਸਮਾਧੀ ਲਾ ਕੇ ਮੌਨ ਧਾਰ ਕੇ ਬੈਠ ਜਾਂ ਸ਼ਾਇਦ ਮੈਂ ਅੰਦਰੋਂ ਸੁੱਚਾ ਹੋ ਜਾਂ। ਕਈ ਇਹ ਹੀ ਯਤਨ ਕਰਦੇ ਨੇ ਮੇਰੇ ਕੋਲ ਬਹੁਤ ਸਾਰੀ ਦੌਲਤ ਹੋਦਾ ਸ਼ਾਇਦ ਮੈਂ ਰੱਜ ਕੇ ਮਾਲਕ ਨੂੰ ਪਾ ਸਕਾਂ, ਤੇ ਕਈ ਇਹ ਹੀ ਯਤਨ ਕਰਦੇ ਨੇ ਜੇ ਮੇਰੇ ਕੋਲ ਸਿਆਣਪ ਹੋਵੇ ਅਕਲ ਹੋਵੇ ਜੇ ਮੇਰੇ ਕੋਲ ਸੂਝ ਹੋਵੇ ਤੇ ਸ਼ਾਇਦ ਮੈਂ ਉਸ ਮਾਲਕ ਨੂੰ ਪਾ ਸਕਾਂ। ਤੇ ਸਾਹਿਬ ਕਹਿੰਦੇ ਨੇ ਚਾਰ ਤਰੀਕੇ ਜਿਹੜੇ ਲੋਕਾਂ ਨੇ ਅਪਣਾਏ ਸਨ ਇਹ ਤਰੀਕੇ ਦਰੁਸਤ ਨਹੀਂ, ਇਸ ਢੰਗ ਦੇ ਨਾਲ ਕਦੀ ਕੋਈ ਸਚਿਆਰ ਨਹੀਂ ਹੋਇਆ। ਮੈਂ ਅਰਜ਼ ਕਰ ਰਿਹਾ ਸਾਹਿਬ ਪਹਿਲਾ ਬਚਨ ਕਹਿ ਰਹੇ ਨੇ ਸੋਚਾ ਹੈ, ਕੁਝ ਅਰਥ ਇਹਦਾ ਕਰਦੇ ਨੇ ਸੋਚਣ ਨਾਲ, ਪਰ ਗੁਰਮੁਖ ਪਿਆਰੇ ਕਈ ਵਿਦਵਾਨ ਇਹਦਾ ਅਰਥ ਕਰਦੇ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖੇ, ਤੇ ਮੈਂ ਅਰਜ਼ ਕਰਾਂ ਉਸ ਭਾਈ ਸੰਤੋਖ ਸਿੰਘ ਹੋਰਾਂ ਨੇ ਇੱਕ ਜਪਜੀ ਸਾਹਿਬ ਦਾ ਟੀਕਾ ਕੀਤਾ ਜਿਹਦਾ ਨਾਮ ਸੀ ਗਰਭ ਗੰਜਨੀ। ਉਨ੍ਹਾਂ ਨੇ ਇਸ ਟੀਕੇ ਦਾ ਨਾਮ ਗਰਭ ਗੰਜਨੀ ਕਿਉਂ ਰੱਖਿਆ? ਇੱਕ ਉਦਾਸੀ ਸਾਧੂ ਹੋਇਆ ਆਨੰਦ ਘਨ, ਉਹਨੇ ਜਪਜੀ ਸਾਹਿਬ ਦਾ ਟੀਕਾ ਕਰਦਿਆਂ ਨਾ ਅਰਥ ਕਰਦਿਆਂ ਕੁਝ ਕੁ ਬਾਣੀ ਉੱਤੇ ਕਟਾਕਸ਼ ਕੀਤੇ, ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰੀ ਇੰਨੇ ਗੁਰਮੁਖ ਵਿਦਵਾਨ ਨੇ। ਯਾਦ ਰੱਖਣਾ ਭਾਵਾਂ ਕਿ ਗੁਰੂ ਇਤਿਹਾਸ ਪਹਿਲਾਂ ਮਿਲਦਾ ਪਰ ਜਿਹੜੀ ਮਿਹਨਤ ਭਾਈ ਸੰਤੋਖ ਸਿੰਘ ਕਰ ਗਿਆ ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। 2.5 ਲੱਖ ਕਵਿਤਾ ਦੀ ਪੰਕਤੀ ਬਣ ਗਈ ਜਿਹੜੀ ਭਾਈ ਸੰਤੋਖ ਸਿੰਘ ਨੇ ਉਚਾਰਨ ਕੀਤੀ ਹੋਈ, ਇੱਕ ਦੋ ਛੰਦ ਨਹੀਂ 2.5 ਲੱਖ ਪੰਕਤੀ ਏ। ਉਸ ਸਾਧੂ ਆਨੰਦ ਘਣ ਦਾ ਉੱਤਰ ਦੇਣ ਲਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਤੇ ਨਾਮ ਰੱਖਿਆ ਗਰਭ ਗੰਜਨੀ। ਗਰਭ ਦਾ ਅਰਥ ਏ ਹੰਕਾਰ। ਉਹ ਕਹਿੰਦਾ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਦੀ ਬਾਣੀ ਐਸੀ ਏ ਕਦੀ ਇਹਦੇ ਅਰਥ ਆਪਣੇ ਅੰਦਰ ਦੀ ਹੋਂ ਨੂੰ ਛੱਡ ਕੇ ਆਪਣੇ ਅੰਦਰ ਦੀ ਮੈਲ ਨੂੰ ਤਿਆਗ ਕੇ ਕਰੋ ਤੇ ਜਪਜੀ ਸਾਹਿਬ ਦੀ ਬਾਣੀ ਅੰਦਰ ਦੇ ਹੰਕਾਰ ਨੂੰ ਤੋੜ ਕੇ ਰੱਖ ਦਿੰਦੀ। ਉਹਨਾਂ ਨੇ ਸਭ ਤੋਂ ਪਹਿਲਾਂ ਸੋਚੈ ਦਾ ਅਰਥ ਕੀਤਾ ਸੀ ਸਰੀਰਕ ਸੁਚਮਤਾ। ਸੋਚੈ ਦਾ ਅਰਥ ਕਈ ਵਿਦਵਾਨ ਸੋਚਣਾ ਵੀ ਕਰਦੇ ਨੇ, ਅਕਲ ਵੀ ਕਰਦੇ ਨੇ, ਪਰ ਜਦੋਂ ਅਸੀਂ ਅੱਗੇ ਹੁਣ ਤੁਰਾਂਗੇ ਨਾ ਜੇ ਅਸੀਂ ਇਹਦਾ ਅਰਥ ਕਰੀਏ ਅਕਲ ਸੋਚਣਾ ਵਿਚਾਰਨਾ, ਫਿਰ ਸਹਿਜ ਸਿਆਣਪਾਂ ਵਿਚ ਅਕਲ ਦਾ ਹੀ ਜ਼ਿਕਰ ਕੀਤਾ ਗਿਆ। ਸਹਿਜ ਸਿਆਣਪਾਂ ਵਿਚ ਮੇਰੇ ਦਾਤਾ ਜੀ ਨੇ ਸੋਚਣ ਦਾ ਵਿਚਾਰਨ ਦਾ ਜਾਂ ਬੁੱਧੀ ਦਾ ਅਕਲ ਦਾ ਜ਼ਿਕਰ ਕੀਤਾ। ਇੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਆਪਾਂ ਦੇਖੀਏ ਕਿ ਸੋਚ ਦਾ ਅਰਥ ਕੀ ਹੁੰਦਾ। ਸੋਚ ਦਾ ਅਰਥ ਸੋਚਣਾ ਵੀ ਏ, ਇਹਦੇ ਵਿਚ ਕੋਈ ਸ਼ੱਕ ਨਹੀਂ, ਪਰ ਸਾਹਿਬ ਇੱਥੇ ਅਰਥ ਕਰਨੇ ਪੈਣਗੇ ਸੋਚੈ। ਸਰੀਰ ਨੂੰ ਇਸ਼ਨਾਨ ਕਰਾਉਣ ਦੇ ਨਾਲ ਬਾਹਰ ਦੀ ਸੁਚਮਤਾ ਰੱਖਣ ਦੇ ਨਾਲ ਸੋਚ ਨਾ ਹੋਵੇ। ਸੋਚ ਨਾ ਹੋਵੇ ਦਾ ਅਰਥ ਏ ਕਦੀ ਤੇਰਾ ਅੰਦਰ ਸੁੱਚਾ ਨਹੀਂ ਹੋਣਾ, ਜਿਤਨਾ ਮਰਜ਼ੀ ਤੂੰ ਬਾਹਰੋਂ ਨਾਲ ਹੈ। ਸਾਹਿਬ ਕਹਿੰਦੇ ਨੇ ਜੇ ਸੋਚੀ ਲੱਖ ਵਾਰ, ਲੱਖ ਵਾਰ ਦਰ ਤੇ ਲੱਖਾਂ ਵਾਰੀ ਵੀ ਤੂੰ ਚਮੜੀ ਨੂੰ ਧੋਂਦਾ ਰਹੇ ਕਦੀ ਪਿੰਡੇ ਦੇ ਧੋਣ ਦੇ ਨਾਲ ਅੰਦਰ ਨੇ ਸੁੱਚਿਆ ਨਹੀਂ ਹੋਣਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਹੁਣ ਸਤਿਗੁਰੂ ਕੀ ਬਾਣੀ ਵਿਚੋਂ ਪੜ੍ਹਨੇ ਆ। ਜੇ ਕੋਈ ਸਵਾਲ ਕਰੇ ਕਿ ਕੀ ਇਸ ਸੋਚ ਦਾ ਅਰਥ ਬਾਣੀ ਵਿਚ ਹੋਰ ਥਾਂ ਵੀ ਕਿਤੇ ਆਇਆ ਸੁਚਮਤਾ, ਤੇ ਜਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨੇ ਆ ਤੇ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਆਉਂਦਾ ਸੋਚ ਕਰੈ ਦਿਨਸ ਅਰ ਰਾਤ। ਹੁਣ ਇੱਥੇ ਸੋਚ ਦਾ ਅਰਥ ਵੀ ਇਸ਼ਨਾਨ ਕਰਨਾ। ਜੇ ਕੋਈ ਬੰਦਾ ਦਿਨ ਰਾਤ ਇਸ਼ਨਾਨ ਕਰੇ, ਸਾਹਿਬ ਕਹਿੰਦੇ ਨੇ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾਂ ਹੋਏ ਕਾਚੀ ਭੀਤ। ਕਾਚੀ ਦਾ ਅਰਥ ਏ ਆ ਕੱਚੀ ਮਿੱਟੀ ਦੀ ਬਣੀ ਹੋਈ ਭੀਤ ਦਾ ਅਰਥ ਏ ਦੀਵਾਰ। ਤੇਰਾ ਸਰੀਰ ਮਣਾ ਇੱਕ ਮਿੱਟੀ ਦੀ ਦੀਵਾਰ ਦੀ ਤਰ੍ਹਾਂ ਏ। ਕੱਚੀ ਮਿੱਟੀ ਦੀ ਦੀਵਾਰ ਨੂੰ ਪਾਣੀ ਦੀਆਂ ਬਾਲਟੀਆਂ ਭਰ ਕੇ ਜਿੰਨਾ ਮਰਜ਼ੀ ਪੋਚੇ ਨਾਲ ਧੋਈ ਜਾਓ, ਪਿਆਰਿਓ ਦਿਨ ਰਾਤ ਕੰਧ ਨੂੰ ਧੋਂਦੇ ਰਹੋਗੇ, ਕਦੀ ਵੀ ਕੱਚੀ ਮਿੱਟੀ ਦੀ ਕੰਧ ਧੁੱਪ ਕੇ ਸਾਫ਼ ਨਹੀਂ ਹੁੰਦੀ। ਮਿੱਟੀ ਨੂੰ ਧੋ ਕੇ ਕਦੀ ਸਾਫ਼ ਕਰਾਂਗੇ? ਜਿੰਨੀ ਮਰਜ਼ੀ ਮਿੱਟੀ ਲੈ ਕੇ ਪਾਣੀ ਵਿਚ ਧੋਂਦੇ ਰਹੋ, ਉਹਦੀ ਮੈਲ ਉਸੇ ਤਰ੍ਹਾਂ ਰਹਿਣੀ ਏ। ਇਹੀ ਕਾਰਨ ਹਜ਼ੂਰ ਨੇ ਜਦੋਂ ਨਿਮਰਤਾ ਵਿਚ ਅਰਦਾਸ ਕੀਤੀ ਤੇ ਇਹੀ ਗੱਲ ਕਹੀ ਸੀ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ। ਗੱਤ ਇਹੀ, ਅਸੀਂ ਮਿੱਟੀ ਦੀ ਤਰ੍ਹਾਂ ਮੈਲ ਨਾਲ ਭਰੇ ਆ, ਅਸੀਂ ਕਦੀ ਧੁੱਪਣਾ? ਮੈਂ ਖੈਰ ਆਪਣੇ ਵਿਸ਼ੇ ਤੇ ਆਵਾਂ। ਸਾਹਿਬ ਕਹਿ ਰਹੇ ਨੇ ਕਿ ਇਸ ਕੱਚੀ ਮਿੱਟੀ ਦੀ ਦੇਹ ਨੂੰ, ਇਸ ਕੰਧ ਨੂੰ ਜਿਤਨਾ ਮਰਜ਼ੀ ਤੂੰ ਬਾਹਰੋਂ ਧੋ ਲੈ, ਪਿਆਰੋ ਬਾਹਰੋਂ ਧੋਣ ਦੇ ਨਾਲ ਕਦੀ ਅੰਦਰ ਨੇ ਸੁੱਚਿਆ ਨਹੀਂ ਹੋਣਾ। ਤੇ ਵੈਸੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਅੰਦਰ ਨੂੰ ਧੋਣ ਦੀ ਬਜਾਏ ਨਾ ਲੋਕਾਂ ਨੇ ਬਾਹਰ ਦੀ ਸੁਚਮਤਾ ਵੱਲ ਬੜਾ ਜ਼ੋਰ ਦਿੱਤਾ ਹੈ। ਸਤਿਗੁਰੂ ਨੇ ਬਾਣੀ ਵਿਚ ਬਚਨ ਬੜੇ ਪਿਆਰੇ ਕੀਤੇ, ਜਿਹੜੇ ਲੋਕ ਬਾਹਰ ਨੂੰ ਤਾਂ ਧੋਂਦੇ ਨੇ ਪਰ ਅੰਦਰ ਨੂੰ ਕਦੀ ਕਿਸੇ ਨੇ ਧੋਣ ਦੀ ਕੋਸ਼ਿਸ਼ ਨਹੀਂ ਕੀਤੀ। ਹਜ਼ੂਰ ਦੀ ਬਾਣੀ ਆਸਾ ਦੀਵਾਰ ਵਿਚ ਹੀ ਬਚਨ ਆਉਂਦਾ ਤੇ ਕਈ ਵਾਰੀ ਮੈਂ ਇਹ ਪ੍ਰਮਾਣ ਦਿੱਤਾ ਵੀ ਏ, ਇਹਦੇ ਆਪਾਂ ਅੱਜ ਅਰਥ ਵੀ ਕਰਨੇ ਨੇ। ਸਤਿਗੁਰੂ ਕਹਿੰਦੇ ਨੇ ਲੋਕ ਇਹ ਹੀ ਸੋਚਦੇ ਨੇ ਬਾਹਰ ਦੇ ਇਸ਼ਨਾਨ ਦੇ ਨਾਲ ਸ਼ਾਇਦ ਅੰਦਰ ਧੁੱਪ ਜਾਏਗਾ। ਸਤਿਗੁਰੂ ਬਾਬਾ ਨਾਨਕ ਜੀ ਨੇ ਬੜਾ ਪਿਆਰਾ ਇੱਕ ਬਚਨ ਕੀਤਾ, ਮੈਂ ਅਰਜ਼ ਕੀਤੀ ਸੀ ਇੱਕ ਦਿਨ ਹਜ਼ੂਰ, ਕਹਿੰਦੇ ਨੇ ਮਾਨਸ ਖਾਣੈ ਕਰੈ ਨਿਵਾਜ, ਸੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪੀ ਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਹੁਣ ਇਹਦੇ ਅਰਥ ਬੜੇ ਪਿਆਰੇ ਨੇ। ਸਤਿਗੁਰੂ ਦੇਖੋ ਅੰਦਰ ਦੀ ਮੈਲ ਸਾਨੂੰ ਕਿਵੇਂ ਲੱਗਦੀ ਏ, ਕਿੰਨਾ ਕੁ ਸੂਖਮ ਜਾਂਦੇ ਪਏ ਨੇ ਮੇਰੇ ਦਾਤਾ ਜੀ। ਸ਼ਾਇਦ ਅਸੀਂ ਬਾਬਾ ਜੀ ਦੇ ਇਹਨਾਂ ਬਚਨਾਂ ਵੱਲ ਕਦੀ ਧਿਆਨ ਨਹੀਂ ਦਿੱਤਾ। ਸਾਹਿਬ ਉਸ ਵਕਤ ਦੀ ਗੱਲ ਕਰਦੇ ਨੇ, ਉਹ ਪਿੰਡੇ ਨੂੰ ਧੋਣ ਵਾਲੇ ਬੰਦਿਆ, ਕਦੀ ਆਪਣੇ ਰੋਜ਼ਾਨਾ ਜੀਵਨ ਵੱਲ ਝਾਤੀ ਮਾਰੀ ਆ ਕਿ ਤੇਰਾ ਜੀਵਨ ਕਿਸ ਤਰ੍ਹਾਂ ਮੈਲ ਨਾਲ ਭਰਿਆ ਜਾਂਦਾ। ਪੁੱਛਿਆ, ਮਹਾਰਾਜ ਇੱਕ ਪੁਜਾਰੀ ਏ ਤੇ ਮੈਂ ਅਰਜ਼ ਕਰਾਂ, ਜੇ ਪੰਡਿਤ ਦੀ ਜੋਗੀ ਦੀ ਕਾਜ਼ੀ ਦੀ ਗੱਲ ਆਵੇ ਤੇ ਆਪਣੇ ਆਪ ਨੂੰ ਵਿੱਚੋਂ ਕੱਢ ਨਾ ਲਈਏ। ਜਿਹੜੀ ਗੱਲ ਇੱਕ ਬਾਬਾ ਜੀ ਪੰਡਿਤ ਨੂੰ ਕਹਿ ਰਹੇ ਨੇ ਉਹ ਇੱਕ ਕਥਾ ਵਾਚਕ ਕੀਰਤਨੀ ਏ ਤੇ ਗੁਰੂ ਕੇ ਸੇਵਾਦਾਰ ਉੱਤੇ ਵੀ ਟੁਕਦੀ। ਆਪਣੇ ਆਪ ਨੂੰ ਨਾਲ ਲੈ ਕੇ ਤੁਰਨਾ। ਇਹੀ ਕਾਰਨ ਕਿ ਅਸੀਂ ਦੂਜੇ ਦੀ ਗੱਲ ਬੜੀ ਜਲਦੀ ਕਰਾਂਗੇ, ਆਪਣੇ ਆਪ ਨੂੰ ਵੱਖ ਕਰ ਲੈਨੇ ਆ। ਮੈਂ ਉਦਨ ਵੀ ਅਰਜ਼ ਕੀਤੀ ਸੀ ਸਿੱਖੀ ਆਪਣੇ ਤੋਂ ਸ਼ੁਰੂ ਹੁੰਦੀ ਏ। ਸਾਹਿਬ ਕਹਿੰਦੇ ਨੇ ਮਾਨਸ ਖਾਣੈ ਕਰੈ ਨਿਵਾਜ, ਜਿਹੜੇ ਉਸ ਵਕਤ ਦੇ ਹਾਕਮ ਨੇ ਉਹ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਨੇ। ਮਾਨਸ ਖਾਣੇ ਉਹ ਮਨੁੱਖਾਂ ਦਾ ਹੱਕ ਪੈ ਖਾਂਦੇ ਨੇ ਤੇ ਮਸੀਤ ਵੀ ਜਾ ਕੇ ਨਮਾਜ਼ ਪੈ ਪੜਦੇ ਨੇ। ਸ਼ੁਰੀ ਵਗਾਇਨ ਤਿੰਨ ਗੱਲ ਤਾਗ, ਇਹਦਾ ਅਰਥ ਹੈ ਜਿਹੜੇ ਮਾਨਸ ਖਾਣੇ ਮੁਸਲਮਾਨ ਹਾਕਮ ਨੇ ਉਹਨਾਂ ਦੇ ਅੱਗੇ ਜਿਹੜੇ ਨੌਕਰੀ ਕਰਨ ਵਾਲੇ ਨੇ, ਖੱਤਰੀ ਨੇ, ਸੂਰਮੇ ਨੇ, ਉਹਨਾਂ ਨੇ ਹੱਥ ਵਿਚ ਛੁਰੀ ਪਕੜੀ ਏ। ਜ਼ੁਲਮ ਉਹ ਵੀ ਕਰਦੇ ਨੇ ਹਾਕਮ ਦੇ ਕਹਿਣ ਤੇ, ਪਰ ਗਲੇ ਵਿਚ ਉਹਨਾਂ ਨੇ ਧਾਗੇ ਵੀ ਪਾਏ ਹੋਏ ਨੇ। ਛੁਰੀ ਵਗਾਇਨ ਤਿੰਨ ਗੱਲ ਤਾਗ। ਹੁਣ ਸਤਿਗੁਰੂ ਅੱਗੇ ਤੁਰਦੇ ਨੇ, ਕਹਿਣ ਲੱਗਿਓ ਮੇਰੇ ਪੁਜਾਰੀ ਵੀਰ, ਤੂੰ ਫਿਰ ਉਸ ਖੱਤਰੀ ਜਜਮਾਨ ਦੇ ਘਰ ਜਾਣੇ, ਤੂੰ ਉਹਦੇ ਘਰ ਜਾ ਕੇ ਸੰਖ ਪੂਰਨੇ, ਤੇ ਯਾਦ ਰੱਖੀ ਜਿਹਦੇ ਘਰ ਵਿਚ ਤੂੰ ਸੰਖ ਪੂਰ ਕੇ ਉਹਦੇ ਘਰ ਦਾ ਧਾਨ ਖਾਣਾ, ਉਹ ਖੱਤਰੀ ਨੇ ਮਾਨਸ ਖਾਣੇ ਮਨੁੱਖ ਦੇ ਘਰੋਂ ਤੈਨੂੰ ਲਿਆ ਕੇ ਖਵਾਇਆ। ਸਾਹਿਬ ਕਹਿਣ ਲੱਗੇ ਛੁਰੀ ਵਗਾਇਨ ਤਿੰਨ ਗੱਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪੀ ਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਉਹਨਾਂ ਪੀ ਆਵੈ ਉਹੀ ਸਾਧ ਅਰਥ ਜਿਹੜੀ ਉਹਨਾਂ ਦੇ ਅੰਦਰ ਮੈਲ ਏ, ਜੇ ਤੂੰ ਉਹਨਾਂ ਦਾ ਧਾਨ ਖਾਣਾ ਅੰਦਰ ਤੇਰਾ ਵੀ ਮੈਲਾ ਹੋਣਾ। ਉਹਨਾਂ ਪੀ ਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਹੁਣ ਸਾਹਿਬ ਮੈਂ ਅਰਜ਼ ਕਰ ਰਿਹਾ, ਸੋਚਿਆ ਸੋਚਣਾ ਉਹ ਬਈ, ਮੱਥਾ ਟਿੱਕਾ ਤੇਰ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ। ਇੱਥੇ ਪਾਠ ਪੁਰਾਣ, ਜਦੋਂ ਅਸੀਂ ਪਾਠ ਕਰਾਂਗੇ ਨਾ ਪ੍ਰਾਣ, ਅਸੀਂ ਸਾਹਿਬ ਦੀ ਬਾਣੀ ਵਿਚ ਵੀ ਆਉਂਦਾ ਰਨ ਮੈਂ ਛੁੱਟੈ ਪ੍ਰਾਣ, ਉਥੇ ਪੱਤਾ ਔਂਕੜ ਤੋਂ ਰਹਿ ਤੇ, ਪ੍ਰਾਣ ਦਾ ਅਰਥ ਜਿੰਦ, ਇੱਥੇ ਔਂਕੜ ਲਾਗੀ, ਪੁਰਾਣ ਦਾ ਅਰਥ 18 ਪੁਰਾਣ। ਮਲੇਸ਼ ਧਾਨ ਲੈ ਪੂਜੈ ਪੁਰਾਣ, ਤੂੰ ਉਹਨਾਂ ਨੂੰ ਜਿਨ੍ਹਾਂ ਨੂੰ ਮਲੇਸ਼ ਕਹਿੰਦੇ ਉਹਨਾਂ ਤੋਂ ਧਾਨ ਲਿਆ ਲਿਆ ਕੇ ਤੂੰ ਫਿਰ ਪੁਰਾਣਾ ਦੀ ਪੂਜਾ ਕਰਨਾ। ਮਲੇਸ਼ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਯਾਦ ਰੱਖੀ ਤੂੰ ਹਾਕਮ ਦੇ ਘਰ ਵਿਚੋਂ ਕੁੱਠਾ ਹਲਾਲ ਕੀਤਾ, ਮਾਸ ਵੀ ਛੱਕ ਕੇ ਆਉਣਾ ਮਾਸ ਖਾਣਾ, ਤੇ ਜਦੋਂ ਆਪਣੇ ਘਰ ਆਉਣਾ ਸੋਚਿਆ ਸੋਚਣਾ ਉਹ ਵੀ ਪੰਕਤੀ ਇਸ ਵੱਲ ਧਿਆਨ ਦੇਣਾ। ਕਹਿਣ ਲੱਗੇ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਆਪਣੇ ਘਰ ਆ ਕੇ ਕਹਿੰਦਾ ਚੌਂਕਾ ਉਪਰ ਕਿਸਾ ਨਾ ਜਾਣਾ, ਮੇਰਾ ਚੌਂਕਾ ਸੁੱਚਾ ਰਹਿ, ਦੇਖ ਚੌਂਕਾ ਕੱਢੀ ਕਾਰ, ਹੁਣ ਉੱਤੇ ਲਕੀਰ ਖਿੱਚ ਦਿੱਤੀ। ਤੇ ਬਾਬਾ ਜੀ ਕਹਿੰਦੇ ਨੇ ਉਪਰ ਆਏ ਬੈਠੇ ਕੂੜ ਯਾਰ, ਚੌਂਕਾ ਤਾਂ ਸੁੱਚਾ ਪਰ ਚੌਂਕੇ ਤੇ ਬਹਿਣ ਵਾਲਾ ਤਾਂ ਅੰਦਰੋਂ ਕੂੜ ਯਾਰ ਏ ਨਾ, ਉਪਰ ਆਏ ਬੈਠੇ ਕੂੜ ਯਾਰ। ਤੇ ਸਾਹਿਬ ਕਹਿੰਦੇ ਨੇ ਫਿਰ ਕਹਿੰਦਾ ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਣ। ਸਾਹਿਬ ਕਹਿੰਦੇ ਨੇ ਮਨ ਜੂਠੇ ਚੁਲੀ ਭੁਰੋਏ ਪੁਰੇਣ, ਸੋਚੈ ਸੋਚ ਨਾ ਹੋ ਬਈ, ਮਨ ਜੂਠਾ ਚੁਲੀ ਭਰੇਣ, ਮਨ ਵਿਚ ਝੂਠ ਏ,
ਤੇ ਜਿਤਨੀਆਂ ਮਰਜ਼ੀ ਚੁਲੀਆਂ ਕਰ ਲੈ, ਚੁਲੀ ਕਰਨ ਦੇ ਨਾਲ ਕਦੀ ਬਾਹਰੋਂ ਮੁੱਖ ਸੁੱਚਾ ਨਹੀਂ ਹੁੰਦਾ। ਸਾਹਿਬ ਅੱਗੇ ਕਹਿੰਦੇ ਨੇ, ਮਨ ਝੂਠਾ ਚੁਲੀ ਪ੍ਰੇਣ, ਕਹੋ ਨਾਨਕ ਸੱਚ ਧਿਆਈਐ। ਸਾਹਿਬ ਕਹਿੰਦੇ ਨੇ, ਸੁੱਚ ਹੋਵੇ ਤਾਂ ਸੱਚ ਪਾਈਐ। ਹੁਣ ਇਹਦੇ ਅਰਥਾਂ ਵੱਲ ਧਿਆਨ ਦੇਣਾ। ਇੱਕ ਪਾਸੇ ਤੇ ਬਾਬਾ ਜੀ ਕਹਿ ਰਹੇ ਨੇ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਤੇ ਨਾਲ ਹੀ ਕਹਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਐ। ਕਈ ਜੇ ਇਹਦਾ ਅਰਥ ਕਰਨਗੇ ਨਾ, ਸੁੱਚ ਹੋਵੇ ਤਾਂ ਜੇ ਤੇਰੇ ਕੋਲ ਸੁੱਚਮਤਾ ਹੋਵੇਗੀ, ਤੇ ਸਾਹਿਬ ਕਹਿੰਦੇ ਨੇ ਸੱਚ ਪਾਈਐ ਤਾਂ ਸੱਚ ਮਿਲੇਗਾ। ਨਹੀਂ, ਇਹਦੇ ਅਰਥ ਹੋਰ ਨੇ। ਸਾਹਿਬ ਕਹਿੰਦੇ ਨੇ, ਕਹੋ ਨਾਨਕ ਸੱਚ ਧਿਆਈਐ, ਜਦੋਂ ਤੂੰ ਸੱਚੇ ਏਕੋ ਅੰਕਾਰ ਨੂੰ ਜਪੇਗਾ, ਜਿਹਨੂੰ ਬਾਬਾ ਜੀ ਨੇ ਕੱਲ ਕਿਹਾ ਸੀ ਆਦ ਸੱਚ ਜੁਗਾਦ ਸੱਚ, ਜਦੋਂ ਉਹਨੂੰ ਜਪੇਗਾ ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਤੂੰ ਸੁੱਚਾ ਹੋਵੇਗਾ। ਜਦੋਂ ਤੂੰ ਸੱਚ ਨੂੰ ਧਿਆਏਗਾ ਤੇ ਪਿਆਰਿਆ ਸੱਚ ਪਾਈਐ, ਜੇ ਤੇਰੇ ਕੋਲ ਸੱਚ ਹੈ ਨਾਮ ਹੈ ਤਾਂ ਸੁੱਚਾ, ਜੇ ਤੇਰੇ ਕੋਲ ਨਾਮ ਨਹੀਂ ਫਿਰ ਤੇਰੇ ਕੋਲ ਸੁੱਚਮਤਾ ਨਹੀਂ। ਸਾਹਿਬ ਜੀ ਬਚਨ ਕਰਦੇ ਨੇ, ਸੋਚੈ ਸੋਚ ਨਾ ਹੋਵੀ, ਜੇ ਸਰੀਰ ਨੂੰ ਤੂੰ ਇਸ਼ਨਾਨ ਵੀ ਕਰਾ ਦੇ, ਅੰਦਰ ਕਦੀ ਇਸ ਤਰ੍ਹਾਂ ਧੁੱਪਣਾ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਮੈਂ ਇਸੇ ਪੰਕਤੀ ਦੇ ਆਧਾਰ ਤੇ ਕੁਝ ਪ੍ਰਮਾਣ ਅਰਜ ਕਰਨੇ ਨੇ। ਸਾਹਿਬ ਦਾ ਇੱਕ ਬਚਨ ਆਉਂਦਾ ਹੈ ਹਜ਼ੂਰ ਬਾਬਾ ਨਾਨਕ ਜੀ ਦਾ, ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ। ਹੁਣ ਧਿਆਨ ਦੇਣਾ ਇੱਥੇ, ਮਨ ਦੇ ਨੰਨੇ ਨੂੰ ਸਿਹਾਰੀ ਜੇ, ਤਨ ਦੇ ਨੰਨੇ ਨੂੰ ਸਿਹਾਰੀਏ। ਸਾਹਿਬ ਕਹਿ ਰਹੇ, ਨਾਵਣ ਚੱਲੇ ਤੀਰਥੀ, ਸੋਚੈ ਸੋਚ ਨਾ ਹੋਵੇ, ਚੱਲੇ ਨੇ ਸੁੱਚਮ ਕਰਨ ਸਰੀਰ ਨੂੰ, ਮਨ ਖੋਟੈ ਤਨ ਚੋਰ। ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਏ ਸਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ਨਕੋਰ, ਸਾਧ ਭਲੇ ਅਨਾਤਿਆ ਚੋਰ ਸੇ ਚੋਰਾ ਚੋਰ। ਹੁਣ ਇਹਦੇ ਅਰਥ ਬੜੇ ਪਿਆਰੇ ਸਾਹਿਬ ਨੇ ਦਿੱਤੇ ਨੇ। ਕਹਿਣ ਲੱਗੇ, ਨਾਵਣ ਚੱਲੇ ਤੀਰਥੀ, ਤੂੰ ਅੰਦਰ ਨੂੰ ਸੁੱਚਿਆਂ ਕਰਨ ਚੱਲੈ ਬਾਹਰੋਂ ਨਹਾ ਕੇ, ਮਨ ਖੋਟੈ ਨੰਨੇ ਸੁਨ ਸਿਹਾਰੀਏ। ਮਨ ਨਾਲ ਖੋਟੈ ਦਰ ਤੇ ਖੋਟ, ਜਿਸ ਤੀਰਥ ਤੇ ਤੂੰ ਆਪਣੇ ਆਪ ਨੂੰ ਸੁੱਚਮ ਕਰਨ ਚੱਲੈ ਨਾ, ਆਪਣੇ ਮਨ ਵੱਲ ਝਾਤੀ ਮਾਰ, ਮਨ ਵਿਚ ਤੇ ਤਾਂ ਖੋਟ ਲੈ ਕੇ ਜਾਣਾ ਪਏ, ਮਨ ਤੇਰੇ ਨਾਲ ਖੋਟ ਏ। ਤਨ ਚੋਰ, ਤਨ ਦੇ ਨੰਨੇ ਨੂੰ ਸਿਹਾਰੀ, ਤਨ ਵਿਚ ਇਹਦਾ ਅਰਥ ਇਹ ਨੀ ਕਿ ਤਨ ਚੋਰ ਤੂੰ ਜਾ ਕੇ ਤੀਰਥਾਂ ਤੇ ਚੋਰੀ ਕਰੇਗਾ। ਤਨ ਚੋਰ ਕਿਹੜੇ ਨੇ? ਤਨ ਵੀ ਚੋਰ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾ। ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ। ਸਾਹਿਬ ਕਹਿਣ ਲੱਗੇ, ਇੱਕ ਤਾਂ ਫਾਇਦਾ ਹੋ ਗਿਆ ਨਾਨ ਨਾਲ, ਕਿੰਨੀ ਦੂਰ ਤੂੰ ਆਏ, ਤਨ ਤੇ ਜਿਹੜੀ ਮੈਲ ਲੱਗੀ ਸੀ ਉਹ ਲੈ ਗਈ ਏ। ਇੱਕ ਭਾ ਲੱਥੀ ਨਾਤਿਆਂ, ਬਾਹਰ ਦੀ ਧੂੜ ਤਾਂ ਲੈ ਗਈ ਏ, ਦੋਏ ਭਾ ਚੜੀਏ ਸੋਰ, ਦੋਏ ਭਾ ਦਰ ਤੇ ਦੁੱਗਣੀ ਮੈਲ ਹੋਰ ਚੜ ਗਈ, ਕਿਉਂਕਿ ਅੱਜ ਮੈਂ ਤੀਰਥ ਇਸ਼ਨਾਨੀ ਹੋ ਗਿਆ, ਬਾਕੀ ਦੁਨੀਆਂ ਤੇ ਕੀ ਲੈਣਾ, ਮੇਰਾ ਅੰਦਰ ਅੱਜ ਸੁੱਚਮਤਾ ਨਾਲ ਭਰਿਆ ਗਿਆ। ਸਾਹਿਬ ਕਹਿਣ ਲੱਗੇ, ਹੋਮੇ ਦੀ ਮੈਲ ਹੋਰ ਚੜ ਗਈ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਏ ਸੋਰ, ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ਨਕੋਰ। ਸਾਹਿਬ ਕਹਿਣ ਲੱਗੇ, ਸਾਧ ਭਲੇ ਅਨ ਨਾਤਿਆਂ, ਚੋਰ ਸੇ ਚੋਰਾ ਚੋਰ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਜੇ ਮਨ ਵਿਚ ਚੋਰ ਲੈ ਕੇ ਖੋਟ ਲੈ ਕੇ ਲੱਖਾਂ ਵਾਰੀ ਵੀ ਤੂੰ ਇਸ਼ਨਾਨ ਕਰੇ, ਤੇ ਪਿਆਰਿਆ ਯਾਦ ਰੱਖੀ, ਇਸ ਅੰਦਰ ਨੇ ਇਸ ਤਰ੍ਹਾਂ ਸੁੱਚਿਆ ਨਹੀਂ ਹੋਣਾ। ਸਤਿਗੁਰੂ ਕੀ ਬਾਣੀ ਵਿਚ ਭਗਤ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਸੋਰਠ, ਉਹਨਾਂ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਏ ਅੰਦਰ ਦੀ ਸੁੱਚਮਤਾ ਬਾਰੇ। ਕਹਿਣ ਲੱਗੇ, ਹਿਰਦੈ ਕਪਟ ਮੁੱਖ ਗਿਆਨੀ। ਭਗਤ ਜੀ ਦਾ ਬਚਨ ਨੇ, ਜੇ ਤੇਰੇ ਮਨ ਵਿਚ ਕਪਟੇ ਵਾਲੇ ਛਾਲੇ ਈਰਖੈ ਨਿੰਦਿਆ ਚੁਗਲੀ ਕਾਮ ਕ੍ਰੋਧ ਸਭ ਕੁਝ ਭਰਿਆ, ਤੇ ਸਾਹਿਬ ਕਹਿਣ ਲੱਗੇ, ਮੁੱਖ ਤੋਂ ਤੂੰ ਗਿਆਨ ਦੀਆਂ ਗੱਲਾਂ ਕਰਨਾ, ਸੁੱਚਮਤਾ ਦੀ ਬਾਤ ਕਰਨਾ, ਹਿਰਦੈ ਕਪਟ ਮੁੱਖ ਗਿਆਨੀ। ਤੇ ਸਾਹਿਬ ਕਹਿਣ ਲੱਗੇ, ਇਹਦਾ ਕਦੀ ਅਸਰ ਨਹੀਂ ਹੋਣਾ। ਯਾਦ ਰੱਖੀ, ਪਾਣੀ ਨਾਲ ਭਰ ਲਈਏ ਆਪਾਂ ਭਾਂਡਾ, ਤੇ ਪਾਣੀ ਵਿਚ ਪਾ ਕੇ ਬਹਿ ਜਾਈਏ ਮਧਾਣੀ, ਤੇ ਇੱਕ ਦੋ ਦਿਨ ਨਹੀਂ ਸਾਰੀ ਜ਼ਿੰਦਗੀ ਪਾਣੀ ਵਿਚ ਮਧਾਣੀ ਪਾ ਕੇ ਪਾਣੀ ਨੂੰ ਰਿੜਕਦਾ ਰਹੀ। ਪਾਣੀ ਨੂੰ ਰਿੜਕਣ ਦੇ ਨਾਲ ਕਦੀ ਕਿਸੇ ਨੂੰ ਤੱਤ ਨਹੀਂ ਮਿਲਿਆ, ਕਦੀ ਪਾਣੀ ਨੂੰ ਰਿੜਕ ਕੇ ਮੱਖਣ ਮਿਲਿਆ। ਸਾਹਿਬ ਕਹਿੰਦੇ ਨੇ, ਸੱਜਣਾ ਜੇ ਅੰਦਰ ਮੈਲ ਏ, ਬਾਹਰੋਂ ਤੂੰ ਗਿਆਨੀ ਬਣਿਆ, ਤੇ ਲੋਕਾਂ ਨੂੰ ਭੁਲੇਖਾ ਪਾਨੇ ਕਿ ਮੈਂ ਬਾਹਰ ਤਨ ਨੂੰ ਇਸ਼ਨਾਨ ਕਰਾਨਾ, ਇਹ ਤਾਂ ਇਸ ਤਰ੍ਹਾਂ ਕਿ ਜਿਵੇਂ ਪਾਣੀ ਵਿਚ ਮਧਾਣੀ ਪਾਲੀ, ਸਾਰੀ ਜ਼ਿੰਦਗੀ ਰੜਕਦਾ ਰਹੀ, ਕਦੀ ਬਾਹਰ ਦੇ ਪਿੰਡੇ ਧੋਣ ਦੇ ਨਾਲ ਅੰਦਰ ਦੀ ਜਿਹੜੀ ਸੁੱਚਮਤਾ ਬ੍ਰਹਮ ਗਿਆਨ ਦਾ ਤੱਤ ਕਦੀ ਮਿਲਦਾ ਨਹੀਂ। ਸਾਹਿਬ ਕਹਿੰਦੇ ਨੇ, ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਸ ਪਾਨੀ, ਕਾਇਆ ਮਾਂਜਿਸ ਕੌਣ ਗੁਣਾ, ਸੋਚੈ ਸੋਚ ਨਾ ਹੋਵੇ, ਕਾਇਆ ਮਾਂਜਿਸ ਕੌਣ ਗੁਣਾ, ਸਰੀਰ ਨੂੰ ਮਾਂਜਣ ਦਾ ਕੀ ਲਾਭ, ਜੋ ਘੱਟ ਭੀਤਰ ਹੈ ਮਲਣਾ, ਜੇ ਤੇਰੇ ਖਿਰਦੇ ਵਿਚ ਮੈਲ ਭਰੀ ਪਈ ਏ, ਅੰਦਰ ਮੈਲ ਨਾਲ ਭਰਿਆ। ਸਾਹਿਬ ਅਗਲਾ ਬਚਨ ਕਰਦੇ ਨੇ, ਲੋਕੀ ਅੱਠ ਸੱਠ ਤੀਰਥ ਨਹਾਈ, ਆ ਜੇ ਕਿਤੇ ਤੁੰਬੜੀ ਨੂੰ ਲੋਕੀ ਨੂੰ, ਆ ਕੱਦੂ ਦੀ ਇੱਕ ਕਿਸਮ ਹੀ ਏ ਨਾ, ਜੇ ਕਿਤੇ ਉਹਨੂੰ ਅਠਾਠ ਤੀਰਥਾਂ ਤੇ ਵੀ ਨਵਾ ਲਿਆਓ ਤੇ ਪਰਤ ਕੇ ਦੋ ਦੇਖੋ, ਉਹਨੇ ਕੁੜੱਤਨ ਕਦੀ ਨਹੀਂ ਜੇ ਛੱਡਣੀ। ਸਾਹਿਬ ਕਹਿੰਦੇ ਨੇ, ਜੇ ਨਾ ਨਲ ਕੁੜੱਤਨ ਨਿਕਲਦੀ ਤੇ ਉਹ ਲੋਕੀ ਕਿਉਂ ਨੀ ਅੰਦਰੋਂ ਮਿੱਠੀ ਹੋ ਗਈ। ਲੋਕੀ ਅੱਠ ਸੱਠ ਤੀਰਥ ਨਹਾਈ, ਕੌੜਾ ਪਨ ਤਉ ਨਾ ਜਾਈ, ਪਰ ਉਹਦੇ ਅੰਦਰ ਦਾ ਕੌੜਾ ਪਨ ਹੀ ਗਿਆ। ਮੇਰੇ ਬਾਬਾ ਨਾਨਕ ਜੀ ਕਹਿ ਰਹੇ ਨੇ, ਜੇ ਤੂੰ ਕੂੜ ਦੀ ਪਾਲ ਨੂੰ ਤੋੜਨਾ ਚਾਹੁੰਦਾ ਤੇ ਜਿਹੜਾ ਇਹ ਤਰੀਕਾ ਅਖਤਿਆਰ ਕੀਤਾ ਕਿ ਬਾਹਰੋਂ ਪਿੰਡਾ ਧੋਣ ਨਾਲ ਕੂੜ ਦੀ ਕੰਧ ਟੁੱਟ ਜਾਏਗੀ, ਨਹੀਂ। ਗੁਰਸਿੱਖੀ ਵਿਚ ਇਸ਼ਨਾਨ ਦੀ ਗੱਲ ਕੀਤੀ ਏ, ਕੇਵਲ ਤਨ ਦੀ ਨਹੀਂ, ਜਿੱਥੇ ਸਾਹਿਬ ਨੇ ਤਨ ਦੀ ਇਸ਼ਨਾਨ ਦੀ ਗੱਲ ਕੀਤੀ ਉਥੇ ਬਾਬਾ ਜੀ ਨੇ ਮਨ ਦੇ ਇਸ਼ਨਾਨ ਦੀ ਗੱਲ ਕੀਤੀ। ਧਿਆਨ ਰੱਖਣਾ, ਜਦੋਂ ਅਸੀਂ ਪੜ੍ਹਨੇ ਆ ਕਰ ਇਸ਼ਨਾਨ, ਇਹ ਤਨ ਦੀ ਗੱਲ ਏ, ਤੇ ਸਾਹਿਬ ਕਹਿੰਦੇ ਨੇ ਸਿਮਰ ਪ੍ਰਭ ਆਪਣਾ, ਇਹ ਮਨ ਦੀ ਗੱਲ ਏ। ਜਦੋਂ ਅਸੀਂ ਪੜ੍ਹਨੇ ਆ, ਕੱਲ ਵੀ ਪ੍ਰਮਾਣ ਦਿੱਤਾ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕਹਿ ਉਠਰ ਨਾਮ ਧਿਆਵੈ। ਧਿਆਨ ਰੱਖਣਾ, ਇਹ ਅੰਦਰ ਦੇ ਮਨ ਦੀ ਇਸ਼ਨਾਨ ਦੀ ਗੱਲ ਏ। ਤੇ ਜਦੋਂ ਅਸੀਂ ਪੜ੍ਹਦੇ ਸਨ ਕਿ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ, ਇਹ ਤਨ ਨੂੰ ਧੋਣ ਦੀ ਗੱਲ ਸੀ। ਹਜ਼ੂਰ ਨੇ ਇਹੀ ਕਾਰਨ, ਜਿੱਥੇ ਹਰਿਮੰਦਰ ਵਿਚ ਸਰੋਵਰ ਵਿਚ ਜਾਲੇ ਪਾਣੀ ਏ, ਪਾਣੀ ਦਾ ਵੈਸੇ ਤਨ ਨਾਲ ਵੀ ਸੰਬੰਧ ਏ। ਸਾਹਿਬ ਕਹਿਣ ਲੱਗੇ, ਸੱਜਣਾ ਜਿਸ ਪਾਣੀ ਦੇ ਕੋਲ ਰੱਬ ਦੀ ਬਾਣੀ ਪੜੀ ਜਾਏ ਉਹ ਪਾਣੀ ਵੀ ਪਵਿੱਤਰ ਹੋ ਜਾਂਦਾ ਈ, ਪਰ ਜਿੱਥੇ ਪਾਣੀ ਨੇ ਤੇਰੇ ਤਨ ਨੂੰ ਧੋਣਾ, ਤੂੰ ਹਰਿਮੰਦਰ ਵਿਚ ਬੈਠ ਕੇ ਬਾਣੀ ਸੁਣੀ, ਇਹਨੇ ਤੇਰੇ ਅੰਦਰ ਨੂੰ ਸੁੱਚਿਆ ਕਰਨਾ। ਕੇਵਲ ਬਾਹਰ ਨਹੀਂ, ਪਾਣੀ ਤੇ ਬਾਣੀ ਦਾ ਸੁਮੇਲ ਏ। ਸਤਿਗੁਰੂ ਅੱਜ ਕਹਿ ਰਹੇ ਨੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ, ਜੇ ਲੱਖਾਂ ਵਾਰੀ ਵੀ ਸੱਜਣਾ ਤੂੰ ਇਸ਼ਨਾਨ ਕਰਦਾ ਰਹੇ, ਅੰਦਰ ਨੇ ਸੁੱਚਿਆ ਨੀ ਹੋਣਾ। ਤੇ ਸਤਿਗੁਰੂ ਨੇ ਸਾਡੇ ਅੰਦਰ ਦੀ ਮੈਲ ਸਾਨੂੰ ਕਿਵੇਂ ਜਣਾਈ ਕਿ ਅੰਦਰ ਕਿੰਨਾ ਕੁ ਮੈਲ ਹੈ। ਤੇ ਧਿਆਨ ਰੱਖਣਾ, ਕਦੀ ਵੀ ਆਪਾਂ ਇਕਾਂਤ ਵਿਚ ਬੈਠੀਏ, ਸਿਮਰਨ ਵਿਚ ਟਿਕੀਏ, ਜਦੋਂ ਆਪਾਂ ਨਾਮ ਜਪਣੇ ਆ ਨਾ, ਗੱਲਬਾਤ ਕਰਦੇ ਹੋਈਏ, ਕੰਮ ਕਰਦੇ ਹੋਈਏ, ਕਿਸੇ ਮਨੁੱਖ ਨਾਲ ਆਪਾਂ ਬੋਲਦੇ ਚੱਲਦੇ ਹੋਈਏ, ਕਦੀ ਵੀ ਗੱਲ ਨਹੀਂ ਉਹ ਚੇਤੇ ਆਵੇਗੀ ਜਿਹੜੀ ਕਦੀ ਅੱਜ ਤੋਂ 10-20 ਸਾਲ ਪਹਿਲਾਂ ਵਾਪਰੀ। ਪਰ ਜਦੋਂ ਆਪਾਂ ਨਾਮ ਜਪਾਂਗੇ ਨਾ, ਉਹ ਭੈੜੀਆਂ ਹਰਕਤਾਂ, ਉਹ ਮਲੀਨ ਜਿਹੜੇ ਕਰਮ ਅਸੀਂ ਕੀਤੇ ਨੇ, ਉਹ ਸਿਮਰਨ ਕਰਦਿਆਂ ਇੱਕ ਇੱਕ ਫਿਲਮ ਬਣ ਕੇ ਸਾਡੇ ਅੱਗੇ ਆ ਜਾਣਗੇ। ਇਹਦਾ ਮਤਲਬ ਤੇਰਾ ਗੁਰੂ ਕਹਿ ਰਿਹਾ, ਸੱਜਣਾ ਮੈਲ ਕਿਤੇ ਗਈ ਨਹੀਂ, ਤੇਰੇ ਅੰਦਰ ਏ। ਤੇ ਜਦੋਂ ਨਾਮ ਜਪਦਿਆਂ ਕਹਿੰਦੇ ਆ ਮੈਲ ਕਿਉਂ ਆਉਂਦੀ ਏ, ਸੱਜਣੋ ਚੇਤੇ ਰੱਖਿਓ, ਜਦੋਂ ਪਾਣੀ ਤੇ ਸਾਬਣ ਆਪਾਂ ਕਸਾਣਾ, ਕੁਦਰਤੀ ਤੌਰ ਤੇ ਮੈਲ ਨੇ ਉਗਲਣੇ। ਜੇ ਕੋਈ ਇਹ ਕਹਿ ਸਾਬਣ ਤੇ ਪਾਣੀ ਨਾਲ ਮੈਲ ਕਿਉਂ ਉਗਲਦੀ ਏ, ਤੇ ਸਿਆਣੇ ਕਹਿਣਗੇ ਸਾਬਣ ਤੇ ਪਾਣੀ ਹੈ ਇਸ ਕਰਕੇ ਮੈਲ ਨੂੰ ਕੱਢਣ ਲਈ, ਜਦੋਂ ਉਹ ਗੰਦੇ ਫੁਰਨੇ ਸਾਹਮਣੇ ਆਉਂਦੇ ਨੇ ਉਦੋਂ ਤੂੰ ਦੱਬ ਕੇ ਗੁਰੂ ਕੇ ਚਰਨਾਂ ਵਿਚ ਗੁਰੂ ਗੁਰੂ ਕਰਕੇ ਅਰਦਾਸ ਕਰ, ਸਤਿਗੁਰੂ ਕਿਰਪਾ ਕਰੇ ਤੇਰੇ ਅੰਦਰ ਦੀ ਮੈਲ ਨੂੰ ਧੋ ਦੇਵੇ। ਸਾਹਿਬ ਕਹਿੰਦੇ ਨੇ ਇਹ ਅੰਦਰ ਧੋਣ ਦਾ ਇੱਕ ਤਰੀਕਾ ਹੈ, ਅੰਦਰ ਨੂੰ ਧੋਣਾ, ਪਰ ਬਾਹਰ ਇਸ ਤਰ੍ਹਾਂ ਨਹੀਂ। ਜੇ ਤੂੰ ਤਨ ਦਾ ਇਸ਼ਨਾਨ ਕਰਨਾ ਲੱਖਾਂ ਵਾਰੀ ਵੀ ਨਾਲ ਹੈ, ਇਹਨੇ ਅੰਦਰ ਨੂੰ ਧੁੱਪਣਾ ਨਹੀਂ। ਹਜ਼ੂਰ ਦੇ ਜੀਵਨ ਵਿਚ ਇੱਕ ਬੜਾ ਪਿਆਰਾ ਬਚਨ ਆਉਂਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੀਵਨ ਅੰਦਰ ਹਜ਼ੂਰ ਟਿਕੇ ਨੇ ਹਰ ਦੁਆਰ ਦੀ ਧਰਤੀ ਤੇ। ਮੈਂ ਅਰਜ਼ ਸਿਰਫ ਪਹਿਲੀ ਪੰਕਤੀ ਤੇ ਜੇ ਕਰ ਰਿਹਾ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ, ਤੇ ਕੀ ਤੱਕਦੇ ਨੇ ਕਿ ਸਾਹਮਣੇ ਇੱਕ ਮਨੁੱਖ ਤੁਰਿਆ ਆਉਂਦਾ, ਭਾਈ ਮਰਦਾਨਾ ਅੱਗੇ ਵੇ, ਤੇ ਉਹਦੇ ਪਿੱਛੇ ਇੱਕ ਸਾਧੂ ਏ, ਜਿਨੇ ਆਪਣੇ ਮਸਤਕ ਤੇ ਤਿਲਕ ਵੀ ਲਾਇਆ, ਜਿਨੇ ਗੰਜੂ ਵੀ ਪਾਇਆ। ਤੇ ਮੈਂ ਅਰਜ਼ ਕੀਤੀ ਏ, ਕੇਵਲ ਉਹਦੇ ਲਈ ਨਹੀਂ, ਆਪਾਂ ਵੀ ਸਮਝਣਾ ਕਿ ਕੀ ਗੁਰੂ ਦੇ ਨੇੜੇ ਰਹਿੰਦਿਆਂ ਸਾਡੇ ਕੋਲ ਇੰਨੀ ਕੁੜੱਤਨ ਤਾਂ ਨਹੀਂ, ਇੰਨੀ ਮੈਲ ਸਾਡੇ ਅੰਦਰ ਤਾਂ ਨਹੀਂ, ਜਿਹੜੀ ਆਪਾਂ ਗੁਰੂ ਦੀਆਂ ਬਾਤਾਂ ਪੈ ਕਰਨੇ ਆ। ਮੈਂ ਆਪਣੇ ਆਪ ਨੂੰ ਨਾਲ ਲੈ ਕੇ ਅਰਜ਼ ਕਰ ਰਿਹਾ, ਦੇਖਦੇ ਕੀ ਆ, ਉਹ ਜਿਹੜਾ ਓਮ ਸ਼ਾਂਤੀ ਦੀ ਗੱਲ ਕਰਦਾ, ਜਿਹੜਾ ਓਮ ਓਮ ਜਪਦਾ, ਉਹਦੇ ਅੱਜ ਅੱਖਾਂ ਵਿਚ ਆਗੇ, ਉਹਦੀ ਰਚਨਾ ਤੇ ਆਗੇ, ਉਹਦੇ ਚਿਹਰੇ ਵਿਚੋਂ ਅੱਗ ਨਿਕਲਦੀ ਏ। ਤੇ ਕੇਵਲ ਅੱਖਾਂ ਤੇ ਰਚਨਾ ਤੇ ਚਿਹਰੇ ਤੇ ਅੱਗ ਨਹੀਂ, ਉਹਨੇ ਆਪਣੇ ਹੱਥ ਵਿਚ ਵੀ ਇੱਕ ਬਲਦਾ ਹੋਇਆ ਅੱਗ ਦਾ ਚੋ ਪਕੜਿਆ, ਲੱਕੜ ਪਕੜੀਏ। ਤੇ ਅੱਗੇ ਦੌੜਿਆ ਕੌਣ ਆਉਂਦਾ, ਗੁਰੂ ਕਾ ਕੀਰਤਨੀਆ ਭਾਈ ਮਰਦਾਨਾ, ਜਿਹੜਾ ਰਬਾਬੀ ਏ ਸਤਿਗੁਰੂ ਦਾ। ਜਦੋਂ ਆਏ ਨੇ ਕੀ ਤੱਕਦੇ ਨੇ ਬਾਬਾ ਜੀ ਦੇ ਚਰਨਾਂ ਵਿਚ ਅੱਡ ਗਿਆ ਭਾਈ ਮਰਦਾਨਾ ਤੇ ਮਾਨੋ ਇਹ ਕਹਿ ਰਿਹਾ ਹੋਵੇ ਮੇਰੇ ਸਤਿਗੁਰੂ ਦੇਖ ਮੈਂ ਤੇਰਾ ਸ਼ਿਕਾਰ ਤੇਰੇ ਚਰਨਾਂ ਵਿਚ ਲੈ ਕੇ ਆਇਆ ਵਾ ਮਾਰ ਅੱਜ ਇਹਨੂੰ ਨਾਮ ਦਾ ਬਾਣ ਮਾਰ ਅੱਜ ਇਹਨੂੰ ਪ੍ਰੇਮ ਦਾ ਤੀਰ ਮਾਰ ਅੱਜ ਇਹਨੂੰ ਰਸ ਭਿੰਨੜੇ ਬੋਲਾਂ ਦਾ ਇੱਕ ਬਾਣ ਜਿਹੜਾ ਕਈ ਜਨਮਾਂ ਦਾ ਅੰਦਰੋਂ ਮੈਲ ਨਾਲ ਤਪਦਾ ਪਿਆ ਅੱਜ ਕਿਰਪਾ ਕਰਕੇ ਇਹਨੂੰ ਠੰਡਿਆਂ ਕਰ ਦੇ ਅੱਜ ਇਹਦੀ ਰਸਨਾ ਵਿਚ ਠੰਡ ਪਾ ਦੇ ਇਹਦੇ ਨੇਤਰਾਂ ਵਿਚ ਠੰਡ ਪਾ ਤੇ ਜਿਹੜੇ ਬਲਦੇ ਹੋਏ ਚੋ ਚੁੱਕੇ ਨੇ ਇਹਨਾਂ ਚੋਆਂ ਨੂੰ ਛੱਡ ਕੇ ਇਹ ਆਪਣੇ ਹੱਥ ਵਿਚ ਪਾਣੀ ਦੀ ਬਾਲਟੀ ਲੈ ਕੇ ਅੱਗ ਨੂੰ ਬੁਝਾਉਣ ਤੁਰ ਪਵੇ ਕੋਲ ਆਇਆ ਤੇ ਹਜ਼ੂਰ ਕਹਿੰਦੇ ਨੇ ਕਿ ਮਰਦਾਨਿਆਂ ਇਸ ਸਾਧੂ ਨੂੰ ਇੰਨੀ ਖੇਚਲ ਦਿੱਤੀ ਆ ਕੀ ਲੋੜ ਸੀ ਆਪਣੇ ਆਪ ਅੱਗ ਲੈ ਆਉਂਦੋ ਅੱਗ ਦੀ ਲੋੜ ਤਾਂ ਸਾਨੂੰ ਸੀ ਤੂੰ ਇਹਨੂੰ ਕਿਉਂ ਲੈ ਆਇਆ ਅੱਗ ਨਾਲ ਲੈ ਕੇ ਆਇਆ ਉਹ ਕਹਿੰਦਾ ਬਾਬਾ ਇਹ ਅੱਗ ਲੈਣ ਨੀ ਆਇਆ ਇਹ ਅੱਗ ਲਾਣ ਆਇਆ ਈ ਇਹ ਅੱਗ ਲੈ ਕੇ ਨੀ ਆਇਆ ਮੈਨੂੰ ਸਾੜਨ ਆਇਆ ਜਦੋਂ ਕੋਲ ਆਇਆ ਹਜ਼ੂਰ ਨੇ ਕਿਹਾ ਸੱਜਣਾ ਰੁਕ ਕਿਉਂ ਗੁਰੂ ਕੇ ਕੀਰਤਨੀਏ ਨੂੰ ਰੱਬ ਦੇ ਕੀਰਤਨੀਏ ਤੂੰ ਸਾੜਨ ਲੱਗਾ ਮੈਂ ਅਰਜ਼ ਕਰ ਰਿਹਾ ਸੋਚਿਆ ਸੋਚ ਨਾ ਹੋ ਬਈ ਕਿਉਂ ਸਾੜਨ ਲੱਗਾ ਕਹਿਣ ਲੱਗਾ ਅੱਖਾਂ ਵਿਚੋਂ ਅੱਗ ਡਿੱਗੇ ਕਹਿਣ ਲੱਗਾ ਹੇ ਅਜਨਬੀ ਇਹ ਸ਼ੂਦਰ ਏ ਅੱਜ ਮੈਂ ਸਵੇਰ ਦੇ ਨੇ ਬੜੀ ਮਿਹਨਤ ਕੀਤੀ ਇਹਨੇ ਸਾਰੀ ਮਿਹਨਤ ਮੇਰੀ ਜਿਹੜੀ ਬਰਬਾਦ ਕਰ ਦਿੱਤੀ ਮੈਂ ਸਵੇਰੇ ਇਸ਼ਨਾਨ ਕੀਤਾ ਮੈਂ ਜਾਪ ਕੀਤਾ ਪਰਤ ਕੇ ਮੈਂ ਗਊ ਦਾ ਗੋਬਰ ਲੈ ਕੇ ਚੌਂਕਾ ਲਿਪਿਆ ਮੈਂ ਲਕੀਰਾਂ ਕੱਢੀਆਂ ਨੇ ਜ਼ਮੀਨ ਪੱਟ ਕੇ ਚੁੱਲ੍ਹਾ ਬਣਾਇਆ ਮੈਂ ਲੱਕੜਾਂ ਨੂੰ ਧੋ ਕੇ ਰੱਖਿਆ ਤੇ ਜਦੋਂ ਮੈਂ ਭੋਜਨ ਤਿਆਰ ਕਰਨ ਲੱਗਾ ਵਾ ਨਾ ਤੇ ਉਸੇ ਵਕਤ ਇਸ ਸ਼ੂਦਰ ਦਾ ਪਰਛਾਵਾਂ ਮੇਰੇ ਚੌਂਕੇ ਤੇ ਪਿਆ ਇਹਦਾ ਪਰਛਾਵਾਂ ਪੈਣ ਨਾਲ ਮੇਰੀ ਸੁਚਮਤਾ ਖਤਮ ਹੋ ਗਈ ਮੇਰਾ ਚੌਂਕਾ ਪਿੱਟ ਗਿਆ ਹਜ਼ੂਰ ਬਾਬਾ ਜੀ ਨੇ ਸੁਣਿਆ ਹੁਣ ਸਤਿਗੁਰੂ ਦੀ ਦਲੀਲ ਸਾਹਮਣੇ ਉਹਨੇ ਖਲੋਣਾ ਕਿੱਥੇ ਵੇ ਸਾਹਿਬ ਕਹਿਣ ਲੱਗੇ ਇਹਦਾ ਮਤਲਬ ਭਾਈ ਮਰਦਾਨੇ ਨੇ ਤੇਰੇ ਚੌਂਕੇ ਨੂੰ ਪਿੱਟ ਦਿੱਤਾ ਕਹਿਣ ਲੱਗਾ ਮੈਂ ਅੱਜ ਇਹਨੂੰ ਜਿੰਦੇ ਨੂੰ ਫੂਕ ਦਿਆਂਗਾ ਇਹਨੇ ਮੇਰੇ ਚੌਂਕੇ ਨੂੰ ਪਿੱਟਿਆ ਸਾਹਿਬ ਕਹਿਣ ਲੱਗੇ ਸਜਣਾ ਮਰਦਾਨਾ ਤੇ ਇਸ਼ਨਾਨ ਕਰਦਾ ਈ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪਦਾ ਈ ਜਦੋਂ ਕੀਰਤਨ ਕਰਦਾ ਕਈਆਂ ਹੋਰਨਾਂ ਨੂੰ ਕੀਰਤਨ ਦੀ ਦਾਤ ਨਾਲ ਜੋੜ ਦਿੰਦਾ ਇਹ ਤਾਂ ਸੁੱਚਾ ਹੈ ਕਹਿਣ ਲੱਗੇ ਨਹੀਂ ਇਹ ਨੀਵੀਂ ਜ਼ਾਤ ਦਾ ਮਿਰਾਸ਼ੀ ਏ ਇਹ ਸ਼ੂਦਰ ਏ ਤੇ ਸਤਿਗੁਰੂ ਨੇ ਕਿਹਾ ਅਸਮਾਨ ਵੱਲ ਤੱਕ ਉਹ ਬ੍ਰਾਹਮਣ ਅਸਮਾਨ ਤੇ ਕੀ ਉੱਡਦਾ ਪਿਆ ਕਹਿਣ ਲੱਗਾ ਅਸਮਾਨ ਤੇ ਇੱਲਾਂ ਨੇ ਤੇ ਸਾਹਿਬ ਕਹਿੰਦੇ ਨੇ ਇੱਲ ਦਾ ਖਾਣਾ ਕੀ ਏ ਕਹਿਣ ਲੱਗਾ ਇੱਲ ਭਾਵੇਂ ਅਸਮਾਨ ਵਿਚ ਬੜੀ ਉੱਚੀ ਉੱਡਦੀ ਏ ਪਰ ਯਾਦ ਰੱਖਣਾ ਉਹਦੀ ਦ੍ਰਿਸ਼ਟੀ ਬੜੀ ਨੀਵੀਂ ਜੇ ਅੱਖਾਂ ਬੜੀਆਂ ਤੇਜ਼ ਨੇ ਨਜ਼ਰ ਬੜੀ ਤੇਜ਼ ਏ ਬਿਰਤੀ ਬੜੀ ਨੀਵੀਂ ਏ ਹਜ਼ੂਰ ਨੇ ਬਾਣੀ ਵਿਚ ਵੀ ਬਚਨ ਕੀਤਾ ਕਹਿਣ ਲੱਗੇ ਫਿਰਦੀ ਫਿਰਦੀ ਦਹਿ ਦਿਸ਼ਾਂ ਥਲ ਪਰਬਤ ਬਨ ਰਾਏ ਜਿੱਥੇ ਦਿੱਠਾ ਮ੍ਰਿਤਕੋ ਇੱਲ ਬਹੇਠੀ ਆਏ ਉੱਚੀ ਬੜੀ ਉੱਠਦੀ ਏ ਨਜ਼ਰ ਬੜੀ ਤੇਜ਼ ਏ ਪਰ ਬਿਰਤੀ ਬੜੀ ਨੀਚ ਏ ਸਾਹਿਬ ਕਹਿਣ ਲੱਗੇ ਉੱਤੇ ਕੀ ਉੱਡ ਰਿਹਾ ਇੱਲਾਂ ਇਹਨਾਂ ਦਾ ਖਾਣਾ ਕੀ ਕਹਿਣ ਲੱਗਾ ਮਰੇ ਪਸ਼ੂ ਤੇ ਸਾਹਿਬ ਕਹਿਣ ਲੱਗੇ ਮਰਦਾਨਾ ਤਾਂ ਮਨੁੱਖ ਏ ਇਹ ਇਸ਼ਨਾਨ ਕਰਕੇ ਬਾਣੀ ਪੜਦਾ ਉਹ ਕਿੰਨੀਆਂ ਇੱਲਾਂ ਦੇ ਪਰਛਾਵੇਂ ਤੇਰੇ ਚੌਂਕੇ ਤੇ ਪਏ ਨੇ ਜਿਹੜੀਆਂ ਖਾਂਦੀਆਂ ਵੀ ਮਾਸ ਨੇ ਕਦੀ ਚੁੰਝ ਨੀ ਧੋਂਦੀਆਂ ਕਦੀ ਉਹਨਾਂ ਦੇ ਪਰਛਾਵੇਂ ਨਾਲ ਤੇਰਾ ਚੌਂਕਾ ਪਿੱਟਿਆ ਨਹੀਂ ਕੇਵਲ ਮਰਦਾਨੇ ਦੇ ਪਰਛਾਵੇਂ ਨਾਲ ਚੌਂਕਾ ਪਿੱਟ ਗਿਆ ਸਾਧ ਚੁੱਪ ਕਰ ਗਿਆ ਹਜ਼ੂਰ ਨੇ ਫਿਰ ਉੱਥੇ ਇੱਕ ਬਚਨ ਕਿਹਾ ਕਹਿਣ ਲੱਗੇ ਸੱਜਣਾ ਬਾਹਰ ਦੇ ਚੌਂਕੇ ਵਿਚ ਤਾਂ ਤੂੰ ਬਹਿਨਾ ਜਿੱਥੇ ਭੋਜਨ ਛਕਣਾ ਪਰ ਇੱਕ ਅੰਦਰ ਦਾ ਚੌਂਕਾ ਜਿਹਦੇ ਵਿਚ ਮੇਰੇ ਪ੍ਰਭੂ ਨੇ ਆ ਕੇ ਬਹਿਣਾ ਪ੍ਰੇਮ ਦਾ ਭੋਜਨ ਛਕਣਾ ਬਾਹਰ ਦੇ ਚੌਂਕਿਆਂ ਨੂੰ ਧੋਣ ਵਾਲਿਆ ਕਦੀ ਅੰਦਰ ਦੇ ਚੌਂਕੇ ਵੱਲ ਝਾਤੀ ਮਾਰ ਤੇਰਾ ਤੇ ਅੰਦਰ ਦਾ ਚੌਂਕਾ ਹੀ ਭਰਿਥਿਆ ਪਿਆ ਤੇ ਭਗਵਾਨ ਨੂੰ ਬਿਠਾ ਕੇ ਕਿੱਥੇ ਭੋਜਨ ਛਕਾਏਗਾ ਜਿਹਦਾ ਭੋਜਨ ਪ੍ਰੇਮ ਏ ਕਹਿਣ ਲੱਗਾ ਅੰਦਰ ਦਾ ਚੌਂਕਾ ਮੈਂ ਤਾਂ ਇਸ਼ਨਾਨ ਕਰਨਾ ਗੰਗਾ ਵਿਚ ਹਜ਼ੂਰ ਨੇ ਕਿਹਾ ਮਰਦਾਨਿਆ ਰਬਾਬ ਛੇੜ ਜਦੋਂ ਰਬਾਬ ਛੇੜੀ ਤੇ ਹਜ਼ੂਰ ਨੇ ਬਚਨ ਕੀਤੇ ਕਹਿਣ ਲੱਗੇ ਕਿੰਨਾ ਕਿੰਨਾ ਤੋਂ ਤੁਹਾਡੇ ਚੌਂਕੇ ਪਿੱਟ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਨੇ ਕਹਿਣ ਲੱਗਾ ਜੇ ਮਰਾਸ਼ੀ ਆ ਜਾਏ ਤਾਂ ਵੀ ਚੌਂਕਾ ਪਿੱਟ ਜਾਂਦਾ ਜੇ ਚੰਡਾਲ ਆ ਜਾਏ ਤਾਂ ਵੀ ਚੌਂਕਾ ਪਿੱਟ ਜਾਂਦਾ ਜੇ ਕਿਤੇ ਚੂੜਾ ਪੈਰ ਪਾ ਦੇ ਤਾਂ ਵੀ ਚੌਂਕਾ ਪਿੱਟ ਜਾਂਦਾ ਧਿਆਨ ਰੱਖਣਾ ਇਹ ਕੇਵਲ ਉਹਦੇ ਬਚਨ ਨੇ ਪਰ ਸਤਿਗੁਰੂ ਇਹਨੂੰ ਕੀ ਦਲੀਲ ਦਿੰਦੇ ਨੇ ਕਹਿੰਦਾ ਜੇ ਕਸਾਈ ਆ ਜਾਏ ਤਾਂ ਵੀ ਚੌਂਕਾ ਪਿੱਟ ਜਾਂਦਾ ਤੇ ਬਾਹਰੋਂ ਇਸ਼ਨਾਨ ਕਰਨ ਨਾਲ ਮੈਂ ਫਿਰ ਸੁੱਚਿਆ ਹੋ ਜਾਂਦਾ ਸਤਿਗੁਰੂ ਨੇ ਉੱਥੇ ਫਿਰ ਬਚਨ ਕਿਹਾ ਕਹਿਣ ਲੱਗੇ ਸੱਜਣਾ ਮੈਂ ਜਦੋਂ ਤੇਰੇ ਅੰਦਰ ਦੇ ਚੌਂਕੇ ਵੱਲ ਝਾਤੀ ਮਾਰਨਾ ਤੇਰੇ ਅੰਦਰ ਤਾਂ ਚਾਰੇ ਹੀ ਬੈਠੇ ਹੋਏ ਨੇ ਕਹਿਣ ਲੱਗਾ ਹੈ ਸਾਹਿਬ ਕਹਿੰਦੇ ਨੇ ਮਰਾਸ਼ਨ ਤੇਰੇ ਅੰਦਰ ਏ ਕਸੈਣ ਤੇਰੇ ਅੰਦਰ ਏ ਚੂੜੀ ਤੇਰੇ ਅੰਦਰ ਏ ਤੇ ਚੰਡਾਲਨੀ ਤੇਰੇ ਅੰਦਰ ਏ। ਕਹਿਣ ਲੱਗਾ ਮੇਰੇ ਅੰਦਰ? ਹਜ਼ੂਰ ਨੇ ਫਿਰ ਬਚਨ ਬੜੇ ਸੋਹਣੇ ਕੀਤੇ। ਸਾਹਿਬ ਕਹਿਣ ਲੱਗੇ ਜਿਹੜੀ ਤੇਰੀ ਭੈੜੀ ਮਾਤੇ ਨਾ, ਤੂੰ ਬੰਦੇ ਨੂੰ ਬੰਦਾ ਨੀ ਸਮਝਦਾ, ਤੂੰ ਕੀਰਤਨ ਕਰਨ ਵਾਲੇ ਨੂੰ ਵੀ ਜਿਉਂਦਾ ਸਾੜਨਾ। ਇਹ ਭੈੜੀ ਮਤ ਤੇਰੀ ਡੂਮ ਏ, ਇਹ ਮਿਰਾਸ਼ਨ ਏ, ਤੇ ਜਿਹੜਾ ਤੂੰ ਜਿਉਂਦੇ ਦੀ ਸਾੜਨ ਤੁਰੇ, ਯਾਦ ਰੱਖੀ ਇਹ ਕਸਾਈ ਪੁਣੇ, ਨਿਰਦੈਤਾ ਕਸਾਈ ਪੁਣੇ। ਤੇ ਜਿਹੜੀ ਸਜਣਾ ਤੂੰ ਕਹਿੰਦਾ ਚੂੜੀ ਦਾ ਕੰਮ ਕੇਵਲ ਗੰਧ ਚੁੱਕਣਾ, ਤੇ ਜਦੋਂ ਲੋਕਾਂ ਦੀ ਨਿੰਦਿਆ ਕਰ ਕਰਕੇ ਆਪਣੇ ਘਰ ਦੇ ਵਿਚ ਨਿੰਦਿਆ ਦਾ ਗੰਧ ਪਾਉਣਾ, ਉਦੋਂ ਤੇਰੀ ਬਿਰਤੀ ਜਿਹੜੀ ਇਹ ਚੂੜੀ ਵਾਲੀ ਬਣੀ ਹੋਈ। ਪਰਾਈ ਨਿੰਦਿਆ ਕਰਨੀ ਚੂੜੀ ਵਾਲੀ ਬਿਰਤੀ ਏ। ਤੇ ਹਜ਼ੂਰ ਨੇ ਅਗਲਾ ਬਚਨ ਕਿਹਾ, ਸਜਣਾ ਹੁਣ ਗੁੱਸੇ ਵਿਚ ਤੂੰ ਲਾਲ ਹੋਇਆ ਪਿਆ, ਇਹੀ ਤਾਂ ਚੰਡਾਲ ਦੀ ਬਿਰਤੀ ਏ ਜਿਨ੍ਹੇ ਤੇਰੇ ਅੰਦਰ ਦੇ ਗੁਣਾਂ ਨੂੰ ਖੋਲਿਆ, ਤੇਰਾ ਚੌਂਕਾ ਪਿਟਿਆ ਗਿਆ ਅੰਦਰ ਦਾ। ਹਜ਼ੂਰ ਨੇ ਉੱਥੇ ਅੰਦਰ ਦੀ ਗੱਲ ਕੀਤੀ, ਕਹਿਣ ਲੱਗੇ ਕਬੁੱਤ ਡੂਮਣੀ ਕਦਾਇਆ ਕੁਸਾਇਣ ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਤੇ ਨਾਲ ਕਹਿ ਦਿੱਤਾ, ਸੱਜਣ ਜੀ ਕਾਰੀ ਕੱਢੀ ਕਿਆ ਸੀ ਹੈ ਜਾਂ ਚਾਰੇ ਬੈਠੀਆਂ ਨਾਲ, ਅੰਦਰ ਤੇਰੇ ਚਾਰੇ ਬੈਠੀਆਂ ਨੇ। ਅਗਲਾ ਬਚਨ ਜਦੋਂ ਸਾਹਿਬ ਨੇ ਕੀਤਾ ਤੇ ਕਹਿਣ ਲੱਗੇ ਉਹਦਾ ਅੰਦਰ ਕੁਝ ਟਲ ਗਿਆ, ਕਹਿੰਦਾ ਮੈਂ ਬਾਹਰੋਂ ਬਹੁਤ ਨਹਾਨਾ ਵਾਂ। ਸਾਹਿਬ ਨੇ ਕਿਹਾ, ਸੱਜਣਾ ਇਸ ਜਲ ਵਿਚ ਤਾਂ ਮੇਂਢਕ ਵੀ ਬੜੇ ਨੇ, ਮੱਛੀਆਂ ਵੀ ਬੜੀਆਂ ਨੇ, ਜੇ ਕੇਵਲ ਪਾਣੀ ਦੇ ਵਿਚ ਟੁੱਬੀ ਨਾਲ ਨਾਲ ਅੰਦਰ ਸੁੱਚਾ ਹੁੰਦਾ ਹੋਵੇ ਤੇ ਇੱਕ ਡੱਡੂ ਕਿਉਂ ਨੀ ਬ੍ਰਹਮ ਗਿਆਨੀ ਬਣ ਗਿਆ, ਉਹ ਤਾਂ ਨਹਾ ਕੇ ਫਿਰ ਵੀ ਚਿੱਕੜੀ ਖਾਈ ਜਾਂਦਾ। ਸਾਹਿਬ ਕਹਿੰਦੇ ਨੇ ਨਹਾਉਣ ਨਾਲ ਨਹੀਂ, ਅੰਦਰ ਨੂੰ ਆਪਣੇ ਨੂੰ ਪੜਚੋਲ। ਤੇ ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿੰਦੇ ਨੇ ਅੰਦਰ ਨੂੰ ਸੁਚਮਤਾ ਵਿਚ ਲਿਆਓ, ਜਿੱਥੇ ਸਿੱਖ ਨੇ ਬਾਹਰ ਦਾ ਇਸ਼ਨਾਨ ਕਰਨਾ ਉਥੇ ਅੰਦਰ ਬਾਣੀ ਨਾਲ ਧੋਣਾ, ਨਾਮ ਨਾਲ ਧੋਣਾ। ਆ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹੀ ਸਲੋਕ ਏ। ਕਹਿੰਦੇ ਨੇ ਇੱਕ ਦਿਨ ਕਿਹਾ, ਹੇ ਫਰੀਦ, ਖੁਦਾ ਨੇ ਕਿਹਾ, ਫਰੀਦ ਤੂੰ ਮੈਨੂੰ ਪਾਣਾ ਚਾਹੁੰਦਾ ਨਾ? ਤੇ ਫਰੀਦ ਨੇ ਕਿਹਾ, ਹਾਂ ਖੁਦਾ, ਮੈਂ ਤੇਰੀ ਯਾਦ ਵਿਚ ਘਰੋਂ ਨਿਕਲਿਆ ਵਾਂ। ਤੇ ਬਾਬੇ ਫਰੀਦ ਵਰਗਾ ਸੂਫੀ ਸੰਤ ਜਿਹਦੇ ਬਚਨ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੇ ਕਿੰਨਾ ਕੁ ਪ੍ਰੇਮ ਨਾਲ ਭੇਜਿਆ ਸੀ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦਾ ਔਰੰਗਜ਼ੇਬ ਦੀ ਤਲਵਾਰ ਨੇ ਉਹਨਾਂ ਲੋਕਾਂ ਨੂੰ ਇਸਲਾਮ ਦੇ ਦਾਇਰੇ ਵਿਚ ਨਹੀਂ ਲਿਆਂਦਾ। ਇਸਲਾਮ ਦਾ ਅਰਥ ਵੈਸੇ ਸ਼ਾਂਤੀ ਹੁੰਦਾ। ਕਹਿਣ ਲੱਗੇ ਉਹਨਾਂ ਔਰੰਗਜ਼ੇਬ ਦੀ ਤਲਵਾਰ ਨੇ ਲੋਕਾਂ ਨੂੰ ਰੱਬ ਨਾਲ ਨਹੀਂ ਜੋੜਿਆ ਜਿੰਨੀ ਬਾਬਾ ਫਰੀਦ ਦੀ ਮਿੱਠੀ ਜ਼ਬਾਨ ਨੇ ਲੋਕਾਂ ਨੂੰ ਖੁਦਾ ਨਾਲ ਜੋੜ ਦਿੱਤਾ। ਇਹੀ ਕਾਰਨ ਬਾਬੇ ਫਰੀਦ ਨੂੰ ਸ਼ੱਕਰਗੰਜ ਵੀ ਕਿਹਾ ਜਾਂਦਾ, ਉਹਦੀ ਜ਼ਬਾਨ ਵਿਚ ਮਿਠਾਸ ਸੀ। ਤੇ ਜਦੋਂ ਅਸੀਂ ਉਹਨਾਂ ਦੇ ਬੋਲ ਪੜ੍ਹਨੇ ਆ, ਉਹਨਾਂ ਦੇ ਸ਼ਬਦ ਕਦੀ ਪੜੋ, ਚਾਰ ਸ਼ਬਦ ਨੇ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰੂ ਦੱਸੈ ਵਾਟ ਮਰੀਦਾਂ ਜੋਲੀਐ। ਜਦੋਂ ਅੰਦਰ ਦੀ ਸੁਚਮਤਾ ਦੀ ਗੱਲ ਬਾਬਾ ਫਰੀਦ ਕਰਦਾ ਤੇ ਉਹ ਵੀ ਕਹਿੰਦੇ ਨੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹਦੀ ਬੋਲੀ ਪੜੋ ਤੇ ਕਹਿਣ ਲੱਗੇ ਆਜ ਮਿਲਾਵਾ ਸ਼ੇਖ ਫਰੀਦ, ਅੱਜ ਰੱਬ ਮਿਲ ਸਕਦਾ। ਪਰ ਕਿਵੇਂ? ਟਾਕਮ ਕੂੰਜੜੀਆਂ ਆਪਣੇ ਅੰਦਰਿਆਂ ਨੂੰ ਕਦੀ ਰੋਕ ਤਾਂ ਸਹੀ, ਮਨੋ ਮਚੰਦੜੀਆਂ ਜਿਨ੍ਹਾਂ ਨੇ ਤੇਰੇ ਮਨ ਨੂੰ ਅੱਗ ਲਾਈਏ, ਇਹਨਾਂ ਨੂੰ ਕਦੀ ਰੋਕੀ? ਤੇ ਜਦੋਂ ਬਿਰਹਾ ਵਿਚ ਪੁੱਠਿਆ ਜਾਂਦਾ ਸੂਫੀ ਸੰਤ ਤੇ ਕਹਿੰਦਾ ਕਾਲੀ ਕੋਇਲ ਤੂੰ ਕਿਤਗੁਣ ਕਾਲੀ, ਕਹਿ ਵੈਸੇ ਆਪਣੇ ਆਪ ਨੂੰ ਰਿਹਾ। ਤੇ ਅੱਗੋਂ ਉੱਤਰ ਮਿਲਦਾ ਆਪਣੇ ਪ੍ਰੀਤਮ ਕਿਹੋ ਬਿਰਹੋਂ ਜਾਲੀ। ਤੇ ਜਦੋਂ ਬਿਰਹਾ ਦਾ ਪੁੱਠਾ ਇੱਕ ਵਿਸ਼ਵਾਸ ਕਰਕੇ ਬਹਿੰਦਾ ਤੇ ਫਿਰ ਆਵਾਜ਼ ਦਿੰਦਾ, ਕਾਕਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹ ਫਿਰ ਦੇਖਣ ਕੀ ਆਸ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਕਹਿਣ ਲੱਗੇ ਹੇ ਖੁਦਾ, ਜੇ ਤੂੰ ਕਹੇ ਨਾ, ਮੈਂ ਅਮੀਰ ਘਰਾਣੇ ਵਿਚ ਪੈਦਾ ਹੋਇਆ, ਮੈਂ ਤਨ ਦੇ ਕੱਪੜੇ ਪਾੜ ਕੇ ਰੇਸ਼ਮੀ ਬਸਤਰ ਪਾੜ ਕੇ ਤਨ ਦੇ ਪਿੰਡੇ ਤੇ ਲਵੀਰਾਂ ਲਪੇਟ ਲਾ, ਜੇ ਤੈਨੂੰ ਲੀਰਾਂ ਚੰਗੀਆਂ ਲੱਗਦੀਆਂ ਨੇ ਤੇ ਮੈਂ ਲੀਰਾਂ ਲਪੇਟ ਕੇ ਤੇਰੀ ਨਮਾਜ਼ ਅਦਾ ਕਰਾਂ। ਕਹਿਣ ਲੱਗੇ ਜੇ ਤੂੰ ਚਾਹੇ ਪੈਰਾਂ ਨਾਲ ਨਹੀਂ, ਮੈਂ ਤਨ ਨੂੰ ਤੰਦੂਰ ਬਣਾ ਦੇਣਾ ਵਾਂ, ਹੱਡੀਆਂ ਦਾ ਵਿਚ ਬਾਲਣ ਬਾਲ ਦੇਣਾ, ਜੇ ਪੈਰ ਥੱਕ ਜਾਣ ਮੈਂ ਸਿਰ ਪਰਨੇ ਤੁਰਾਂਗਾ ਤੇਰੇ ਘਰ ਨੂੰ ਆਉਣ ਲਈ। ਬੋਲ ਤਾਂ ਸਹੀ ਫਰੀਦ, ਕਿਵੇਂ ਮੈਂ ਤੈਨੂੰ ਮਿਲ ਸਕਦਾ ਵਾਂ? ਹਜ਼ੂਰ ਦੀ ਬਾਣੀ ਵਿਚ ਉਹਨਾਂ ਨੇ ਵੀ ਗੱਲ ਕੀਤੀ, ਫਿਰ ਗੱਲ ਅੰਦਰ ਤੇ ਆ ਕੇ ਮੁਕਾਈ। ਕਹਿਣ ਲੱਗੇ ਪਾੜ ਪਟੋਲਾ ਧੱਜ ਕਰੀ, ਜੇ ਖੁਦਾ ਚਾਹੁੰਦਾ ਹੈ ਨਾ ਮੈਂ ਰੇਸ਼ਮੀ ਕੱਪੜੇ ਪਾੜ ਦਿਆਂ, ਕੰਬਲੜੀ ਪਹਿਰਿਓ ਜਿੰਨੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ। ਫਿਰ ਅਗਲਾ ਬਚਨ ਕੀਤਾ, ਤਨ ਤਪਾਏ ਤਨੂਰ ਜਿਉ, ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪਿਰੀ ਮਿਲਨ ਜੇ ਤੂੰ ਮਿਲੇ ਮੈਂ ਸਿਰ ਪਰਨੇ ਤੁਰਾਂਗਾ, ਤੇ ਅੱਗੋਂ ਗੱਲ ਆਈ ਅੰਦਰ ਦੀ ਸੁਚਮਤਾ ਦੀ। ਕਹਿਣ ਲੱਗੇ ਨਹੀਂ ਫਰੀਦ, ਰੇਸ਼ਮੀ ਕੱਪੜੇ ਪਾੜਨ ਦੀ ਲੋੜ ਨਹੀਂ, ਲੋੜ ਨਹੀਂ ਤੈਨੂੰ ਸਿਰ ਪਰਨੇ ਹੋ ਕੇ ਤੁਰਨ ਦੀ, ਬਸ ਇੱਕੋ ਗੱਲ ਕਰ ਤੂੰ ਬਾਹਰ ਦੀਆਂ ਗੱਲਾਂ ਛੱਡ। ਕਹਿਣ ਲੱਗੇ ਫਰੀਦ ਇੱਕ ਗੱਲ ਯਾਦ ਰੱਖੀ, ਆਪ ਸਵਾਰੇ ਮੈਂ ਮਿਲੈ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਆਪਣੇ ਆਪ ਨੂੰ ਸਵਾਰ, ਬਾਹਰ ਦੇ ਕੱਪੜੇ ਪਾੜਨ ਨਾਲ ਨਹੀਂ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਜਦੋਂ ਅੰਦਰ ਦੇ ਚੌਂਕੇ ਨੂੰ ਸਵਾਰ ਲਏਗਾ। ਕਹਿਣ ਲੱਗੇ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਾਹਿਬ ਜੀ ਨੇ ਜਦੋਂ ਕਿਹਾ ਨਾ ਪਰ ਨਿੰਦਾ ਘੱਟ ਚੂੜੀ, ਕਹਿਣ ਲੱਗੇ ਕਬੁੱਧ ਡੂਮਣੀ ਕਦਯਾ ਕਸੈਣ ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਕੀ ਜਾ ਚਾਰੇ ਬੈਠੀਆਂ ਨਾਲ। ਹੁਣ ਪੁੱਛਦਾ ਸਤਿਗੁਰੂ ਇਹ ਤਾਂ ਤੁਸੀਂ ਵੀ ਮੰਨਦੇ ਹੋ ਨਾ ਕਿ ਅੰਦਰ ਦਾ ਚੌਂਕਾ ਭਿੱਟਿਆ ਜਾਂਦਾ, ਮੈਂ ਤਾਂ ਜ਼ਾਤ ਕਰਕੇ ਸਮਝਦਾ ਸਾਂ, ਤੁਸੀਂ ਬਿਰਤੀ ਕਰਕੇ ਕਹਿੰਦੇ ਹੋ, ਜ਼ਾਤ ਕਰਕੇ ਕੂਚਾ ਨੀਵਾ ਨਹੀਂ, ਬਿਰਤੀ ਕਰਕੇ ਭਿੱਟਿਆ ਜਾਂਦਾ। ਤੇ ਬਾਬਾ ਕਿਰਪਾ ਕਰ, ਜੇ ਅੱਜ ਮੈਨੂੰ ਆਪਣੇ ਕੋਲ ਲੈ ਕੇ ਆਇਆ, ਮੈਨੂੰ ਪਤਾ ਨਹੀਂ ਸੀ, ਮੈਂ ਤਾਂ ਤੈਨੂੰ ਸਾੜਨ ਆਇਆ, ਪਰ ਕੀ ਪਤਾ ਜਿਹੜਾ ਤੈਨੂੰ ਸਾੜਨ ਆਵੇ ਤੂੰ ਉਹਨਾਂ ਦੇ ਸੜਦੇ, ਤੈਨੂੰ ਸਾੜਨ ਆਇਆ ਪਰ ਕੀ ਪਤਾ ਜਿਹੜਾ ਤੈਨੂੰ ਸਾੜਨ ਆਵੇ ਤੂੰ ਉਹਨਾਂ ਦੇ ਸੜਦੇ, ਕੋਈ ਹਿਰਦਿਆਂ ਨੂੰ ਠੰਡ ਦੇ ਦੇਣ। ਫਿਰ ਜੇ ਤਰੁੱਠਾ ਹੈ ਨਾ ਤੇ ਦੱਸ ਖਾਂ ਅੰਦਰ ਦਾ ਚੌਂਕਾ ਕਿਵੇਂ ਭਿੱਟਣ ਤੋਂ ਬਚ ਸਕਦਾ। ਸਾਹਿਬ ਨੇ ਉੱਥੇ ਬਚਨ ਕੀਤਾ, ਕਹਿਣ ਲੱਗੇ ਸੱਚ ਸੰਯਮ ਕਰਨੀ ਕਾਰਾਂ, ਜੇ ਅੰਦਰ ਨੂੰ ਸੁੱਚਿਆ ਕਰਨੀ ਤੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ, ਨਾਮ ਜਪ ਕਰਨੀ ਕਾਰਾਂ, ਬਾਹਰ ਲਕੀਰਾਂ ਨਾ ਖਿੱਚ, ਕਰਨੀ ਦਰ ਤੇ ਆਚਰਣ, ਆਪਣੇ ਜੀਵਨ ਨੂੰ ਇੰਨਾ ਪੂਚਾ ਬਣਾ ਲੈ ਕਿ ਬੁਰੀ ਬਿਰਤੀ ਤੇਰੇ ਅੰਦਰ ਪ੍ਰਵੇਸ਼ ਹੀ ਨਾ ਕਰੇ। ਸੱਚ ਸੰਯਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ, ਬਾਹਰ ਪਿੰਡਾਂ ਨਾ ਧੋ, ਨਾਮ ਨੂੰ ਜਲ ਬਣਾ ਕੇ ਅੰਦਰ ਨੂੰ ਤੀਰਥ ਬਣਾ ਕੇ ਨਾ, ਨਾਵਣ ਨਾਉ ਜਪੇਹੀ। ਕਹਿਣ ਲੱਗੇ ਪਿਆਰਿਆ ਨਾਨਕ ਅੱਗੇ ਉੱਤਮ ਸ਼ੇਈ, ਉਹ ਲੋਕ ਮੇਰੇ ਰੱਬ ਦੀ ਦਰਗਾਹ ਵਿੱਚ ਵੀ ਸੁੱਚੇ ਨੇ ਕਿਹੜੇ, ਪਾਪਾਂ ਪੰਧ ਨਾ ਦੇਹੀ, ਪੰਧ ਦਰ ਤੇ ਉਪਦੇਸ਼, ਜਿਹੜੇ ਨਾ ਪਾਪ ਕਰਦੇ ਨੇ ਨਾ ਪਾਪ ਕਰਨ ਦਾ ਉਪਦੇਸ਼ ਦਿੰਦੇ ਨੇ, ਉਹ ਲੋਕ ਜਿਹੜੇ ਨੇ ਮੇਰੇ ਰੱਬ ਦੀ ਦਰਗਾਹ ਵਿੱਚ ਵੀ ਸੁੱਚੇ। ਸਾਹਿਬ ਕਹਿਣ ਲੱਗੇ ਸੋਚੈ, ਫਿਰ ਮੈਂ ਅਰਥਾਂ ਵੱਲ ਆਵਾਂ, ਸਿਰਫ ਇੰਨਾ ਕੁ ਮਤਲਬ ਹੁੰਦਾ ਕਿ ਜਿਹੜੀ ਪੰਕਤੀ ਅਸੀਂ ਪੜ੍ਹਨੇ ਪਏ ਐ ਖਾਨੇ ਵਿੱਚ ਬਹਿ ਜਾਏ ਕਿ ਬਾਬਾ ਜੀ ਕਹਿੰਦੇ ਕੀ ਨੇ। ਸੋਚੈ ਪਿਆਰਿਆ ਸਰੀਰ ਦੇ ਇਸ਼ਨਾਨ ਕਰਨ ਦੇ ਨਾਲ ਸੋਚ ਨਾ ਹੋਵੇ, ਤੇਰੇ ਅੰਦਰ ਨੇ ਸੁੱਚਿਆ ਨਹੀਂ ਹੋਣਾ, ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰੀ ਵੀ ਤੂੰ ਆਪਣੇ ਆਪ ਨੂੰ ਧੋ ਲਵੇ, ਲੱਖਾਂ ਵਾਰੀ ਵੀ ਤੂੰ ਇਸ਼ਨਾਨ ਕਰਾ ਲਵੇ, ਪਰ ਉਹ ਧੁੱਪਣੇ ਅੰਦਰ ਨਾਮ ਦੇ ਨਾਲ। ਖੈਰ ਅੱਗੇ ਸਤਿਗੁਰੂ ਨੇ ਫਿਰ ਦੱਸਣੇ ਨੇ ਕਿਹੜੇ ਢੰਗ ਤਰੀਕੇ ਨੇ ਜਿਨ੍ਹਾਂ ਨਾਲ ਅੰਦਰ ਧੁੱਪਦਾ। ਹਜ਼ੂਰ ਨੇ ਫਿਰ ਦੂਜੀ ਗੱਲ ਕਹੀ, ਕਹਿਣ ਲੱਗੇ ਜੇ ਅੰਦਰ ਨੂੰ ਧੋਣਾ ਚਾਹੁੰਦੇ ਤੇ ਸਤਿਗੁਰੂ ਕਹਿੰਦੇ ਨੇ ਆਪਣੇ ਅੰਦਰ ਨੂੰ ਨਾਮ ਵੀ ਜੋੜ। ਇੱਕ ਬੜਾ ਪਿਆਰਾ ਬਚਨ ਭਾਈ ਗੁਰਦਾਸ ਹੋਰਾਂ ਨੇ ਵੀ ਕੀਤਾ, ਉਹਨਾਂ ਦੀ ਪੌੜੀ ਆਉਂਦੀ ਏ ਭਾਈ ਸਾਹਿਬ ਦੀ ਬਾਣੀ ਦੀ। ਕਹਿਣ ਲੱਗੇ ਮਿਲੇ ਜੇ ਤੀਰਥ ਨਾਤਿਆਂ ਡੱਡਾਂ ਜਲ ਵਾਸੀ, ਜੇ ਪਾਣੀ ਨਾਲ ਧੋਤਿਆਂ ਰੱਬ ਮਿਲਦਾ ਤੇ ਡੱਡੂ ਨੂੰ ਕਿਉਂ ਨਾ ਅੰਦਰ ਦੀ ਸੁਚਮਤਾ ਮਿਲ ਗਈ। ਵਾਲ ਵਧਾਇਆ ਜੇ ਮਿਲੇ ਬੜ ਜਟਾਂ ਪਲਾਸੀ, ਹੁਣ ਇੱਥੇ ਵਾਲ ਦਾ ਅਰਥ ਕੇਸ਼ ਨਹੀਂ, ਇਹਦਾ ਅਰਥ ਜਿਹੜੇ ਲੋਕ ਜਟਾਵਾਂ ਬਣਾ ਬਣਾ ਕੇ ਸੋਚਦੇ ਨੇ ਸਾਧੂ ਬਣ ਗਏ। ਕਹਿ ਲੱਗਿਆ ਕਦੀ ਬੋਰਡ ਵੱਲ ਝਾਤੀ ਮਾਰ, ਇਹਦੀਆਂ ਜੜਾਂ ਵੀ ਬੜੀਆਂ ਲਮਕੀਆਂ ਨੇ, ਇਹਨੂੰ ਕਿਉਂ ਨਾ ਬ੍ਰਹਮ ਗਿਆਨ ਹੋ ਗਿਆ। ਕਹਿ ਲੱਗੇ ਵਾਲ ਵਧਾਇਆ ਜੇ ਮਿਲੇ ਬੜ ਜਟਾਂ ਪਲਾਸੀ, ਨੰਗੇ ਰਹੇ ਜੇ ਮਿਲੇ ਬਨ ਮਿਰਗ ਉਦਾਸੀ, ਕਦੀ ਮਿਰਗ ਨੂੰ ਕਿਸੇ ਨੇ ਕੱਪੜੇ ਪਾਏ ਨਗਨ ਤੁਰਿਆ ਫਿਰਦਾ, ਨਗਨ ਰਹਿਣ ਨਾਲ ਕਦੀ ਰੱਬ ਦੀ ਪ੍ਰਾਪਤੀ ਨਹੀਂ। ਤੇ ਉਹਨਾਂ ਨੇ ਬਚਨ ਕੀਤੇ ਮੇਰੇ ਸਾਹਿਬ ਨੇ, ਕਹਿਣ ਲੱਗੇ ਪਿਆਰਿਆ ਇਸੇ ਕਰਕੇ ਜੇ ਤੂੰ ਅੰਦਰ ਨੂੰ ਸੁੱਚਿਆ ਕਰਨਾ ਤੇ ਫਿਰ ਇੱਕ ਤਰੀਕਾ ਤੂੰ ਹੋਰ ਅਪਣਾਇਆ ਕਿ ਚੁੱਪ ਕਰਕੇ ਬਹਿ ਜਾ, ਸ਼ਾਇਦ ਚੁੱਪ ਕਰਕੇ ਅੱਖਾਂ ਬੰਦ ਕਰਕੇ ਬਹਿ ਜਾ ਤੇ ਮੈਂ ਸੁੱਚਾ ਹੋ ਜਾਗਾ। ਸਾਹਿਬ ਕਹਿੰਦੇ ਨੇ ਚੁੱਪ ਹੈ ਆ ਜ਼ਬਾਨ ਦੇ ਚੁੱਪ ਕਰਨ ਨਾਲ ਚੁੱਪ ਨਾ ਹੋਵੇ, ਚੁੱਪ ਨਾ ਹੋਵੇ ਦਰ ਤੇ ਮਨ ਨੇ ਕਦੀ ਨੀ ਚੁੱਪ ਕਰਨਾ। ਹੁਣ ਕਈ ਵਾਰੀ ਜ਼ਬਾਨ ਤਾਂ ਚੁੱਪ ਕਰਦੀ ਏ, ਮਨ ਗੱਲਾਂ ਕਰਦਾ ਹੈ ਨਾ, ਆ ਸੰਗਤ ਵਿਚ ਬੈਠੇ ਹੁੰਦੇ ਆ, ਮੂੰਹ ਤੋਂ ਬਾਣੀ ਪੜ੍ਹਨੇ ਆ, ਦੋ ਮਨ ਤੇ ਕੰਮ ਹੀ ਬੜੇ ਕਰਦਾ ਪਿਆ, ਇਹ ਕਈ ਤਰ੍ਹਾਂ ਦੇ ਕੰਮ ਕਰੀ ਜਾਂਦਾ, ਬਾਣੀ ਵੀ ਪੜ੍ਹੀ ਜਾਏਗਾ ਆਪਣੇ ਆਪ ਗੱਲਾਂ ਵੀ ਕਰੀ ਜਾਏਗਾ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਚੁੱਪ ਕੀਤਿਆਂ ਕਦੀ ਕਿਸੇ ਦਾ ਅੰਦਰ ਚੁੱਪ ਨਹੀਂ ਹੋਇਆ। ਸਤਿਗੁਰੂ ਕੀ ਬਾਣੀ ਵਿਚ ਸਿੱਖ ਬਚਨ ਰੋਜ਼ ਪੜ੍ਹਨੇ ਆ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਇੱਕ ਬਗਲਾ ਵੀ ਅੱਖਾਂ ਬੰਦ ਕਰਕੇ ਚੁੱਪ ਕਰਕੇ ਬੈਠਾ ਹੈ, ਕੇਵਲ ਅੱਖਾਂ ਬੰਦ ਕਰਕੇ ਚੁੱਪ ਕਰਨ ਨਾਲ ਕਦੀ ਵੀ ਮਨ ਨਹੀਂ ਚੁੱਪ ਹੁੰਦਾ। ਤੇ ਸਾਹਿਬ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵਤਾਰ, जे लाए रहा दर से जे मैं ला के रखा लिव तार एक टिक मैं अखा बंद करके बैठा रहा ते सोचा मेरा अंदर चुप हो जाएगा कदी नहीं। हजूर ने ता बाणी विच बचन कीते ने भाई गुरदास कहने चुप कीतिया जे पाई है पशुआ जड़ हासी। सजना जे चुप करके रब मिलदा होवे तेरी ता जबान ही छोटी है पशु दी जबान किन्नी वड्डी है ओ ता दिन रात ही चुप करके खलोता रहिंदा ओनू क्यों नहीं रब मिल गया। गुरु कलगी वाले दा एक बचन हुंदा है बचित वाहिगुरु अकाल उस्तत विच उहनां दे कबित ने ते सतगुरु दे बाणी दे समझाण दा ढंग बड़े कमाल दा है। महाराज कलगी वाले दे कदी बचन पढ़ो बाणी पढ़ो ते मैं अर्ज करा असी एक पक्ष ना केवल पेश करिए सतगुरु ने जंग कीते 18 जंगा लड़िया एदे विच कोई शक नहीं सब नू पता है। दूजा पक्ष भी पेश करो गुरु कलगी वाले वर्गी रूहानियत भी किसे होर रहबर कोलो मिलनी नहीं। आ सवैये पढ़ने सारिया सवैया विच श्री पत श्री भगवान पजे बिन श्री भगवान की पाए किरपा हूं ते सारिया सवैया दे अखीर विच मेरे दाता जी गल नाम दी कर दे नाम तो बिना तेरा पार उतारा नहीं। डॉक्टर तारण सिंह लिखदा है ओ कहिंदा मेरे कलगी वाले ने जे गुरु नानक ने कहा सी तेरा तेरा ते साहब ने तू ही क्या भावे चबकौर दी गड़ी सी भावे माछी वाले दा जंगल सी ते भावे खंजर वजदा पिया सी गुरु कलगी वाले दे हिरदे विचों तू ही कदी दूर ही नहीं होया। उना दी समाधि लगी रही है। सतगुरु गुरु कलगी वाले ने एक बचन किया इस संबंधी अंदर क्यों नहीं सुचे हुंदे। किसे ने कहा आ एक अघोरी माते ओ गंदगी आदक फोलदे ने। साहब ने उदाहरण दिती खूक मलहारी गद गदहा विभूत धारी गिदवा मसान बात करो ही करता है व्यंगमय ढंग नाल। कह लगे गंदगी फोलन नाल कदी रब मिले किधर लोग तुर पए ने। साहब कह लगे आ सूर वल झाती मारो ये बेचारे दा काम ही वे रबी दरगाह वल ये हो जा लेख लिखे ने। खूक मलहारी गद गदहा विभूत धारी गद दर ते हाथी गदहा दा अर्थ सी समझने आ। कह लगे जे पिंडे ते मल सवा मल नाल मिलदा हुंदा इना दोना नू जिन्ना मर्जी स्नान करा लो इना दी फितरत है के जिन्नी देर तक मिट्टी विच लेट ना लैन चैन नहीं आउंदा। खूक मलहारी गद गद हा विभूत तारी गिदवा मसान बात करो ही करता है गिदवा दर ते गिदड़। कह लगे जे तू समझे मैं शमशान घाट जाके बहना वो कह लगे गिदड़ सारा दिन ओदे चार च फेरी घूमदा वो नहीं ब्रह्म ज्ञानी बन गया। गिदवा मसान बात करो ही करता है घुग्गू मत बासी लागे डोल तू उदासी मृग सजना उल्लू वल तक ओ सारा दिन चढ़े ता भी ओनू अनेरा दिसदा रहिंदा है मठा विच बह के कदी रब नहीं मिलिया। साहब कहन लगे उदास रह के आ मृग सारा दिन बेचारा उदास तुरिया फिरदा है घुग्गू मत बासी लागे डोल तो उदासी मृग। मैं अर्ज कर रहा चुप है चुप ना होवी। भाई गुरदास कहंदे ने पशु भी चुप ने ते गुरु कलगी वाला कहंदा तरवर शरीर सदीव मोन साधे ही मरता है। आ तरवर दर ते रुख आ रुखा वल झाती मार जिंद ता है पर कदी बोलदे देखे नहीं चुप करके बैठे ने। जे चुप करन नाल अंदर नू शांति मिलदी होवे ते आ जिहड़े तरवर ने इह क्यों ना चुप हो गए। साहब कहंदे ने कि तरवर सदीव मोन साधे ही मरत है। अगे कहंदे ने बिंद के सदैया ताए हीज के बड़ैया देत ते जे कोई कह मैं नंगे पैरी घूमना। साहब कहंदे ने बांदरा सदीव पाए नांगे ही फिरता है। बांदर सारी जिंदगी नंगे पैरी फिरदा ओनू कदी किसी ने माप लैके जोड़ा पवाया। इनिया गल्लां करके मेरा कलगी वाला अखीर विच पता की कहंदे ने अंगना अधीन काम क्रोध में प्रवीण अंदर तेरा हंकारी ये कामी ये क्रोधी लालचिए एक भावना बहीन छीन कैसे के तरता है। जदो तेरे अंदर दी भावना सुचिया हुंदी नहीं ते चुप करन कदी रब नहीं मिलता चुप है चुप ना हो वही। चुप करन जबान दी चुप नाल कदी अंदर चुप नहीं हुंदा। पर एक गल चेते रखना इत्थे हजूर ने उन्हां लोगां नूं कहे जेड़े लोग केवल जबान करके चुप ने अंदर खेड सारी कर दे। वेखो स्पष्ट हो जाओ बिल्कुल गुरु बाबे ने कुछ लुकाया ही नहीं। असी जदो पखंड करने ना उतों उतों पर नहीं अपने अंदरों जो कुछ गुरु कहिंदा है स्पष्ट हो जाओ। क्यों अपने आप नूं धोखे च देने आ। गुरु नूं अजे तिकरा कदी किसे ने धोखा ही दिता भी नहीं ते ना गुरु धोखे विच आउंदा। अजे जदों भी धोखा देंगे अपने आप नूं देंगे अंदर साडे है बैठा सच। पहला पाप करने आ अंदर रुकदा है दूजा पाप करने लानत पैंदी है फिर इन्ना कु ढीठ बंदा हो जांदा है पर्दे पा के करी जांदा है मन ओदा भी मनदा है पाप है। हजूर नू पुछिए चुप किहो जी चाहीदी है। सतगुरु की ए कहिंदे ने सिख सारा दिन बोलते ही रहे इहदा मतलब ए नहीं। कबीर साहब दा एक शब्द हुंदा है गुरु ग्रंथ साहब दे राग गौंड विच किथे बोलना है किथे चुप करना है। ਗੁਰੂ ਗ੍ਰੰਥ ਸਾਹਿਬ ਵਿਚ ਹਰ ਕਿਸਮ ਦੀ ਸਾਹਿਬ ਨੇ ਸਾਨੂੰ ਸੇਧ ਦਿੱਤੀ ਤੇ ਜੇ ਨਹੀਂ ਨਾ ਕੋਈ ਸਮਝ ਪੈਂਦੀ ਇਹ ਸਾਡੀ ਊਣਤਾਈ ਹੈ, ਗੁਰੂ ਦਾ ਕੋਈ ਦੋਸ਼ ਨਹੀਂ। ਜੇ ਚੇਤੇ ਰੱਖਣਾ, ਕਈ ਵਾਰੀ ਅਸੀਂ ਇਹ ਕਹਿ ਦਿੰਦੇ ਹਾਂ ਮੈਂ ਤਾਂ ਬਿਲਕੁਲ ਤਿਆਰ ਹਾਂ, ਜੇ ਕਿਰਪਾ ਨਹੀਂ ਹੋ ਰਹੀ ਇਹ ਸ਼ਬਦ ਹੀ ਬਿਲਕੁਲ ਭੱਦਾ ਹੈ, ਇਹਦਾ ਮਤਲਬ ਗੁਰੂ ਹੀ ਦੇਰੀ ਕਰਕੇ ਬੈਠਾ, ਤੂੰ ਤੇ ਬੜੀ ਦੇਰ ਦਾ ਤਿਆਰ ਹੈ, ਤੂੰ ਭਾਂਡਾ ਤਾਂ ਤਿਆਰ ਕਰ, ਗੁਰੂ ਕਦੀ ਦੇਰੀ ਲਾਉਂਦਾ ਹੀ ਨਹੀਂ। ਜੇ ਊਣਤਾਈ ਹੈ ਸਾਡੇ ਵਿੱਚ, ਇਹ ਵੀ ਇੱਕ ਹੋਮੇ ਦੀ ਲੇਸ਼ ਹੈ, ਗੁਰੂ ਕਿਰਪਾ ਨਹੀਂ ਕਰਦਾ, ਬਸ ਇੰਨੀ ਗੱਲ ਕਹਿ ਦਾਤਾ ਕਿਰਪਾ ਤਾਂ ਨਹੀਂ ਹੋ ਰਹੀ, ਮੈਂ ਕਿਰਪਾ ਦਾ ਪਾਤਰ ਹੀ ਨਹੀਂ ਅਜੇ ਬਣਿਆ, ਮੇਰੇ ਅੰਦਰ ਔਗਣ ਨੇ। ਹਜ਼ੂਰ ਨੂੰ ਪੁੱਛਿਆ ਦਾਤਾ ਕਿੱਥੇ ਚੁੱਪ ਕਰਨਾ, ਕਿੱਥੇ ਬੋਲਣਾ, ਇਹ ਸ਼ਬਦ ਆਰੰਭ ਹੁੰਦਾ ਰਹਾਓ ਦੀ ਤੋਂ ਕਿ ਬਾਬਾ ਬੋਲਣਾ ਕਿਆ ਕਹੀਏ, ਹੇ ਮੇਰੇ ਸਤਿਗੁਰੂ ਮੈਂ ਬੋਲਣਾ, ਤੇਨੀ ਗੱਲ ਮੈਨੂੰ ਦੱਸ, ਬੋਲਾਂ ਕਿੱਥੇ, ਕਿੱਥੇ ਨਾ ਬੋਲਾਂ, ਬਾਬਾ ਬੋਲਣਾ ਕਿਆ ਕਹੀਏ। ਤੇ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਬੋਲੀ ਜੈਸੇ ਰਾਮ ਨਾਮ ਰਵ ਰਹੀ ਹੈ, ਇਹੋ ਜੇ ਬੋਲ ਬੋਲ ਜਿਨ੍ਹਾਂ ਦੇ ਬੋਲਣ ਨਾਲ ਤੇਰਾ ਅੰਦਰ ਨਾਮ ਨਾਲ ਤੁਰ ਪਵੇ। ਸਤਿਗੁਰੂ ਚੁੱਪ ਕਿੱਥੇ ਕਰਨਾ, ਕਹਿਣ ਲੱਗੇ ਸੰਤ ਮਿਲਿਆ ਕਿ ਸੁਣੀਆਂ ਕਹੀਏ, ਜਦੋਂ ਕਿਤੇ ਕਮਾਈ ਵਾਲਾ ਕੋਈ ਗੁਰਮੁਖ ਮਿਲਦਾ ਉਹਨੂੰ ਬੋਲ, ਉਹਦੇ ਨਾਲ ਨਾਮ ਦੀਆਂ ਗੱਲਾਂ ਕਰ, ਉਹਨੂੰ ਪੁੱਛ ਤੂੰ ਬੰਦਗੀ ਬਾਰੇ, ਮਿਲੇ ਅਸੰਤ ਐੜਾ ਗੇਤਰ ਲੱਗਾ ਮਸਤ ਕਰ ਰਹੀ ਹੈ, ਤੇ ਜਦੋਂ ਸਾਕਤ ਮਿਲੇ ਤੈਨੂੰ ਜੋ ਮਰਜ਼ੀ ਕਹੀ ਜਾਏ ਤੂੰ ਚੁੱਪ ਕਰਕੇ ਬਹਿ ਜੀ, ਉਹਦੇ ਸਾਹਮਣੇ ਆਪਾਂ ਬੋਲਣਾ ਹੀ ਨਹੀਂ। ਸੰਤ ਮਿਲੇ ਕਿ ਸੁਣੀਆਂ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਸਾਹਿਬ ਕਹਿੰਦੇ ਨੇ ਸੰਤਨ ਸਿਓ ਬੋਲੇ ਉਪਕਾਰੀ, ਗੁਰਮੁਖ ਨਾਲ ਬੋਲੇਗਾ ਤੇਰਾ ਭਲਾ ਹੋਵੇਗਾ, ਤੇ ਜੇ ਮੂਰਖ ਨਾਲ ਬੋਲੇਗਾ ਸਾਕਤ ਸਿਓ ਬੋਲੇ ਚੱਕ ਮਾਰੀ, ਜਦੋਂ ਸਾਕਤ ਨਾਲ ਮੂਰਖ ਨਾਲ ਬੋਲੇਗਾ ਤੇ ਆਪਣੀ ਤੂੰ ਐਨਰਜੀ ਵੇਸਟ ਕਰਨੀ ਹੈ, ਤੇਰੀ ਤਾਕਤ ਖਰਾਬ ਹੋਣੀ ਹੈ, ਉਹਦੇ ਨਾਲ ਬੋਲਣ ਦਾ ਲਾਭ ਕੋਈ ਨਹੀਂ। ਤੇ ਜੇ ਕਿਹਾ ਜੀ ਬਿਲਕੁਲ ਚੁੱਪ ਕਰ ਰਹੀਏ ਨਾ ਬੋਲੀਏ, ਸਾਹਿਬ ਕਹਿੰਦੇ ਨੇ ਬਿਨ ਬੋਲੇ, ਯਾਦ ਰੱਖੀ ਜੇ ਤੂੰ ਬੋਲੇਗਾ ਨਹੀਂ ਤੇ ਵਿਚਾਰਾਂ ਕਿਵੇਂ ਕਰੇਗਾ, ਸੰਤਨ ਸਿਓ ਬੋਲੇ ਉਪਕਾਰੀ, ਮੂਰਖ ਸਿਓ ਬੋਲੇ ਚੱਕ ਮਾਰੀ, ਬੋਲਤ ਬੋਲਤ ਬੜੇ ਵਿਕਾਰਾ। ਜੇ ਤੂੰ ਜ਼ਿਆਦਾ ਬੋਲੇਗਾ ਮੂਰਖ ਨਾਲ ਬੋਲੇਗਾ ਤੇ ਝਗੜਾ ਖੜਾ ਹੋਵੇਗਾ, ਤੇ ਜੇ ਸੰਤ ਨਾਲ ਨਹੀਂ ਬੋਲੇਗਾ ਬਿਨ ਬੋਲੇ ਕਿਉਂ ਕਰੇ ਵਿਚਾਰਾ, ਜੇ ਉਹਦੇ ਨਾਲ ਨਹੀਂ ਬੋਲੇਗਾ ਤੇ ਵਿਚਾਰ ਕਿਵੇਂ ਕਰੇਗਾ। ਸਾਹਿਬ ਫਿਰ ਅਖੀਰ ਵਿਚ ਕਹਿੰਦੇ ਨੇ ਚੁੱਪ ਪਤਾ ਕਿਹੜਾ ਕਰਦਾ, ਕਿਹੜੀ ਚੁੱਪ ਕਰਨੀ ਹੈ, ਕਹੋ ਕਬੀਰ ਛੂਛਾ ਘੱਟ ਬੋਲੇ, ਜਿਹੜਾ ਖਾਲੀ ਘੜਾ ਉਹਨੂੰ ਥੋੜਾ ਜਿਹਾ ਟਣਕਾਓ, ਆਵਾਜ਼ ਬਹੁਤ ਦਿੰਦਾ, ਭਰਿਆ ਹੋਏ ਸੋ ਕਭੂ ਨਾ ਡੋਲੇ, ਜਿਹੜਾ ਭਰਿਆ ਉਹ ਬਿਲਕੁਲ ਟਿਕਿਆ ਹੋਇਆ। ਸਾਹਿਬ ਕਹਿੰਦੇ ਨੇ ਉਹ ਚੁੱਪ ਚਾਹੀਦੀ ਜਿਹੜਾ ਭਰਿਆ ਹੋਏ ਸੋ ਕਭੂ ਨਾ ਡੋਲੇ, ਪਰ ਇਹ ਨਹੀਂ ਕਿ ਅੰਦਰ ਖਾਲੀ ਹੋਵੇ ਤੇ ਕੇਵਲ ਜ਼ਬਾਨ ਤੋਂ ਚੁੱਪ ਕਰ ਜਾਏ, ਚੁੱਪ ਹੈ ਚੁੱਪ ਨਾ ਹੋਵੇਈ, ਜ਼ਬਾਨ ਦੀ ਚੁੱਪ ਨਾਲ ਕਦੀ ਅੰਦਰ ਚੁੱਪ ਨਹੀਂ ਹੁੰਦਾ, ਮਨ ਨਹੀਂ ਚੁੱਪ ਹੁੰਦਾ। ਜੇ ਲਾਏ ਰਹਾਂ ਲਿਵ ਤਾਰ, ਲਿਵ ਤਾਰ ਦਰ ਤੇ ਇੱਕ ਟਿਕ, ਲਿਵ ਤਾਰ ਦਰ ਤੇ ਵੀ ਕੀਤਾ ਜਿਵੇਂ ਤੇਲ ਦੀ ਧਾਰ ਇੱਕ ਟਿਕ ਪੈਂਦੀ ਏ ਨਿਰੰਤਰ ਪੈ ਰਹੀ ਏ, ਇਸੇ ਤਰ੍ਹਾਂ ਜੇ ਇੱਕ ਟਿਕ ਵੀ ਤੂੰ ਸਮਾਧੀ ਲਾ ਕੇ ਬਹਿ ਜਾਏ ਤੇ ਪਿਆਰਿਆ ਯਾਦ ਰੱਖੀ ਜ਼ਬਾਨ ਦੀ ਚੁੱਪ ਨਾਲ ਅੰਦਰ ਨੇ ਚੁੱਪ ਨਹੀਂ ਹੋਣਾ ਜਿੰਨੀ ਦੇਰ ਤੱਕ ਤੇਰਾ ਅੰਦਰ ਵਾਲਾ ਮਨ ਨਹੀਂ ਚੁੱਪ ਹੁੰਦਾ। ਸਤਿਗੁਰੂ ਅੱਜ ਦੋ ਪੰਕਤੀਆਂ ਵਿਚ ਕਹਿ ਰਹੇ ਨੇ, ਜੇ ਕੂੜ ਦੀ ਪਾਲ ਨੂੰ ਤੋੜਨਾ ਚਾਹੁੰਦਾ ਤੇ ਆਹ ਤਰੀਕਾ ਠੀਕ ਨਹੀਂ ਕਿ ਇਸ਼ਨਾਨ ਕਰਨ ਨਾਲ ਕਦੀ ਕੂੜ ਦੀ ਪਾਲ ਨਹੀਂ ਟੁੱਟਣੀ, ਜੇ ਅੰਦਰ ਦੀ ਮੈਲ ਨਹੀਂ ਗਈ। ਤਾਂ ਹੀ ਤਾਂ ਇੱਕ ਅਦੀਬ ਲਿਖਦਾ ਕਹਿੰਦਾ ਕਿ ਸਾਢੇ ਤਿੰਨ ਮਨ ਦੀ ਤੂੰ ਰੋਜ਼ ਦੇਹ ਧੋਣਾ, ਪਿਆਰਿਆ ਕਦੀ ਮਿਲੇ ਕੁਛ ਇੰਨਾ ਕੁਝ ਨਹਾ ਕੇ ਤੀਰਥਾਂ ਤੇ, ਆ ਛੋਟਾ ਜਿਹਾ ਦਿਲ ਦਾ ਟੁਕੜਾ ਇਹਨੂੰ ਬਾਣੀ ਨਾਲ ਧੋਲਾ, ਇਹਨੂੰ ਧੋਣ ਦੇ ਨਾਲ ਰੱਬ ਮਿਲ ਜਾਏਗਾ। ਸਾਹਿਬ ਕਹਿੰਦੇ ਨੇ ਸੋਚਾ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਲੱਖਾਂ ਵਰੀ ਵੀ ਇਸ਼ਨਾਨ ਕਰ ਲੈ ਅੰਦਰ ਸੁੱਚਾ ਨਹੀਂ ਹੁੰਦਾ, ਚੁੱਪੈ ਚੁੱਪ ਨਾ ਹੋਵੇਈ, ਜੇ ਲਾਏ ਰਹਾਂ ਲਿਵਤਾਰ, ਜੇ ਤੂੰ ਜ਼ਬਾਨ ਨੂੰ ਚੁੱਪ ਕਰਕੇ ਬਹਿ ਜਾਏ ਤੇ ਅੰਦਰ ਨੇ ਕਦੀ ਚੁੱਪ ਨਹੀਂ ਹੋਣਾ, ਕਿਉਂਕਿ ਅੰਤਰ ਕਲਪ ਭਵਾਈਐ ਜੋਨੀ, ਬਾਹਰੋਂ ਤਾਂ ਚੁੱਪ ਹੋਵੇਗਾ ਪਰ ਅੰਦਰ ਤਾਂ ਕਲਪੀ ਜਾਂਦਾ ਹੈ ਨਾ, ਅੰਦਰ ਨੂੰ ਟਿਕਾ, ਅੰਦਰ ਕਿਵੇਂ ਟਿਕਣਾ, ਕਿਵੇਂ ਸੁਚਮਤਾ ਆਉਣੀ ਏ, ਇਹ ਆਪਾਂ ਕੱਲ ਨੂੰ ਅੱਗੇ ਵਾਚਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਬਖਸ਼ਦਿਆਂ ਜੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਗਾਧ ਬੋਧ, ਹਜ਼ੂਰ ਦੀ ਬਾਣੀ ਦਾ ਉਚਾਰਨ ਕਰਦਿਆਂ ਵਿਚਾਰ ਕਰਦਿਆਂ ਕਿਰਪਾ ਕਰਕੇ ਆਪ ਬਖਸ਼ਦਿਆਂ ਕਰੋ, ਅਰਦਾਸ ਕਰੋ ਦਾਤਾ, ਜੋ ਸੰਗਤ ਨੂੰ ਕਹਿੰਦੇ ਆ ਜੀਵਨ ਵਿਚ ਕਿਣਕਾਂ ਮਾਤਰ ਕਮਾਣ ਦੀ ਸੂਝ ਬਖਸ਼ ਦੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।